ਕਲਗੀਧਰ ਪਾਤਸ਼ਾਹ ਨੇ ਆਪਣੇ ਖਜ਼ਾਨੇ 'ਚੋਂ ਸਾਰਾ ਖਜ਼ਾਨਾ ਕਢਵਾ ਕੇ ਸਤਲੁਜ ਦਰਿਆ ਦੀ ਭੇਟ ਕਰ ਦਿੱਤਾ ਹੈ। ਜਿਸ ਵੇਲੇ ਪਾਤਸ਼ਾਹ ਕਰੋੜਾਂ ਰੁਪਇਆਂ ਦਾ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਭੇਟ ਕਰ ਰਹੇ ਸਨ, ਟੋਆ ਪਟਵਾ ਕੇ ਵਿੱਚ ਜਲ ਦੇ ਵਿੱਚ ਗੁਪਤ ਕਰ ਰਹੇ ਸਨ, ਉਸ ਵੇਲੇ ਇੱਕ ਸਿੱਖ ਨੇ ਇੱਕ ਕਮਾਨ ਦੀ ਤੰਦੀ ਲਾਹ ਕੇ ਆਪਣੇ ਕਮਰ ਕੱਸੇ ਨਾਲ ਬੰਨ੍ਹ ਲਈ। ਪਾਤਸ਼ਾਹ ਨੇ ਬੁਲਾ ਕੇ ਉਹਨੂੰ ਹੁਕਮ ਕੀਤਾ ਕਿ ਭਾਈ, ਇਹ ਪੂਜਾ ਦਾ ਧਾਨ ਹੈ, ਜ਼ਹਿਰ ਹੈ, ਇਹ ਗ੍ਰਹਿਣ ਨਹੀਂ ਕਰਨਾ, ਇਹਨੂੰ ਉਤਾਰੋ ਅਤੇ ਜਲ ਦੇ ਵਿੱਚ ਜਲ ਪ੍ਰਵਾਹ ਕਰ ਦੇ। ਯਾਨੀ ਕਿ ਇੱਕ ਪੈਸਾ ਵੀ ਸਤਿਗੁਰੂ ਜੀ ਨੇ ਆਪਣੇ ਖਜ਼ਾਨੇ 'ਚ ਨਹੀਂ ਰੱਖਿਆ, ਸਾਰਾ ਸਤਲੁਜ ਦਰਿਆ ਦੀ ਭੇਟ ਕਰ ਦੇ। ਸਤਿਗੁਰਾਂ ਦਾ ਇਹ ਚੋਜ, ਪਾਤਸ਼ਾਹ ਦਾ ਇਹ ਕੌਤਕ ਵੇਖ ਕੇ ਸਾਰੀ ਸੰਗਤ, ਸਾਰੇ ਸਿੱਖ ਹੈਰਾਨ ਹਨ, ਪਰ ਗੁਰੂ ਪਾਤਸ਼ਾਹ ਦੀ ਗੱਤ ਸਤਿਗੁਰੂ ਜੀ ਜਾਣਨ। ਤੁਮਰੀ ਗੱਤ ਮਿਤ ਤੁਮ ਹੀ ਜਾਣੀ, ਸਤਿਗੁਰਾਂ ਦੀ ਗੱਤ ਮਿਤ ਮਰਿਆਦਾ ਸਤਿਗੁਰੂ ਆਪ ਹੀ ਜਾਣਦੇ ਹਨ। ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਹਿਬੇ ਕਮਾਲ ਪੰਥ ਦੇ ਵਾਲੀ ਸਤਿਗੁਰੂ ਚਿੱਟਿਆਂ ਬਾਜਾਂ ਵਾਲੇ ਗੁਰਦੇਵ ਸ਼ਮਸ਼ੇਰੇ ਬਹਾਦਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਤਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਇਆ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਬਿਰ ਦੇਸ਼ ਵਿਦੇਸ਼ ਤੇ ਗਨ ਸੰਗਤ ਚਲ ਆਏ।
ਇੱਕ ਬਿਰ ਦਾ ਮਤਲਬ ਹੁੰਦਾ ਵੀ ਇੱਕ ਵਾਰੀ, ਇੱਕ ਦਿਨ ਬਹੁਤ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਹਾਜ਼ਰ ਹੋਈ।
ਪਰੀ ਰਹੀ ਆਨੰਦਪੁਰ ਕਰ ਦਰਸ਼ਨ ਕੀ ਚਾਹੇ।
ਸੰਗਤ ਆਈ, ਮਨ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹਨਾ ਸੀ ਸੰਗਤ ਦੇ, ਇਸ ਕਰਕੇ ਸੰਗਤ ਕਈ ਦਿਨ ਸ੍ਰੀ ਆਨੰਦਪੁਰ ਸਾਹਿਬ ਹੀ ਰਹੀ। ਬਹੁਤ ਸਾਰੀ ਸੰਗਤ ਆਈ, ਦੂਰੋਂ ਚੱਲ ਕੇ ਆਈ। ਉਹਨਾਂ ਆਖਿਆ, ਸਬੱਬੀ ਆਏ ਹਾਂ, ਹੁਣ ਕੁਝ ਦਿਨ ਰਹਿ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵਾਂਗੇ। ਇਸ ਕਰਕੇ ਬਹੁਤ ਸਾਰੀ ਸੰਗਤ ਦੂਰੋਂ ਆਈ ਹੋਈ, ਕੁਝ ਦਿਨ ਠਹਿਰ ਗਈ ਸ੍ਰੀ ਆਨੰਦਪੁਰ ਸਾਹਿਬ ਹੀ।
ਚੋ ਪਈ ਕਰੀ ਮੇਵਰੇ ਸੁਧ ਸਤਿਗੁਰ ਕੋ।
ਜਦੋਂ ਬਹੁਤ ਸਾਰੀ ਸੰਗਤ ਆਈ, ਦੀਵਾਨ ਸਜਣਾ ਸੀ, ਤੋ ਮੇਵੜੇ ਨੇ ਜਾ ਕੇ ਕਲਗੀਧਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ।
ਸੰਗਤ ਦਰਸ ਮਨੋਰਥ ਉਰਕੋ।
ਮਹਾਰਾਜ ਜੀ, ਸੰਗਤ ਦੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦਾ ਮਨੋਰਥ ਹੈ। ਬਹੁਤ ਸਾਰੀ ਸੰਗਤ ਸ੍ਰੀ ਆਨੰਦਪੁਰ ਸਾਹਿਬ ਆ ਕੇ ਇਕੱਤਰ ਹੋਈ ਹੈ। ਸਭ ਦੇ ਮਨ ਵਿੱਚ ਆਪ ਜੀ ਦੇ ਦਰਸ਼ਨ ਕਰਨ ਦੀ ਕਾਂਖਾ ਹੈ।
ਕਨੀ ਬਟੋਰਨ ਹੋਇ ਚਲ ਆਈ।
ਸੰਗਤ ਆਈ ਵੀ ਬੇਅੰਤ ਹੈ, ਹਾਲੇ ਕਿ ਕੋਈ ਜੋੜ ਮੇਲਾ ਨਹੀਂ ਹੈ। ਜੋੜ ਮੇਲਿਆਂ ਤੇ ਚਲੋ ਸੰਗਤ ਆਉਂਦੀ ਹੈ, ਕੋਈ ਵਿਸਾਖੀ ਦਾ ਪੁਰਬ ਹੋਵੇ, ਦੀਵਾਲੀ ਦਾ, ਹੋਲੇ ਮਹੱਲੇ ਦਾ, ਇਹ ਤਾਂ ਮਹਾਰਾਜ ਜੀ ਕੋਈ ਜੋੜ ਮੇਲਾ ਵੀ ਨਹੀਂ, ਤਾਂ ਵੀ ਮਹਾਰਾਜ ਜੀ ਦੀ ਬੜੀ ਕਿਰਪਾ ਹੋਈ ਵੀ ਬੇਅੰਤੀ ਸੰਗਤ ਬਹੁਤ ਦੂਰੋਂ ਦੂਰੋਂ ਚੱਲ ਕੇ ਆਪ ਜੀ ਦੇ ਦਰਸ਼ਨਾਂ ਵਾਸਤੇ ਆਈ ਹੈ।
ਬੀਤੇ ਕੇਤਕ ਦਿਵਸ ਇਥਾਈ।
ਸੰਗਤ ਨੂੰ ਆਇਆਂ ਨੂੰ ਕਈ ਦਿਨ ਹੋ ਗਏ ਨੇ ਇੱਥੇ ਆਪ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖਦਿਆਂ।
ਸੁਨ ਕਲਗੀਧਰ ਗਿਰਾ ਉਚਾਰੀ।
ਜਦੋਂ ਮੇਵੜੇ ਸਿੱਖ ਨੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸੁਣ ਕੇ ਕਲਗੀਧਰ ਸਵਾਮੀ ਜੀ ਬੋਲੇ, ਕਹਿਣ ਲੱਗੇ,
ਕਰਹੋ ਪ੍ਰਾਤ ਕੋ ਸਭ ਕਿਛ ਤਿਆਰੀ।
ਮਹਾਰਾਜ ਜੀ ਕਹਿੰਦੇ, ਕੱਲ ਨੂੰ ਤਿਆਰਾ ਕਰੋ, ਦੀਵਾਨ ਸਜਾਇਓ, ਤਾਂ ਜੋ ਸਾਰੀ ਸੰਗਤ ਆ ਕੇ ਦੀਵਾਨ 'ਚ ਹਾਜ਼ਰ ਹੋਵੇ। ਜੇ ਸੰਗਤ ਜ਼ਿਆਦਾ ਤੇ ਫਿਰ ਖੁੱਲ੍ਹੇ ਪੰਡਾਲਾਂ 'ਚ, ਦੀਵਾਨ ਖੁੱਲ੍ਹੇ ਥਾਂ 'ਤੇ, ਜਿੱਥੇ ਦਮਦਮਾ ਸਾਹਿਬ ਹੈ, ਆਨੰਦਪੁਰ ਸਾਹਿਬ ਵੀ ਸਾਧ ਸੰਗਤ ਜੀ ਇੱਕ ਦਮਦਮਾ ਸਾਹਿਬ ਅਸਥਾਨ ਹੈ ਕਲਗੀਧਰ ਜੀ ਦਾ, ਉੱਥੇ ਜਦੋਂ ਬਹੁਤ ਜ਼ਿਆਦਾ ਸੰਗਤ ਆਉਂਦੀ ਤੇ ਮਹਾਰਾਜ ਜੀ ਉੱਥੇ ਆ ਕੇ ਦੀਵਾਨ ਸਜਾਉਂਦੇ ਗੁਰੂ ਕੇ ਮਹਿਲਾਂ ਤੋਂ ਬਾਹਰ ਆ ਕੇ। ਤੋ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਖੁੱਲ੍ਹੇ ਪੰਡਾਲਾਂ 'ਚ ਦੀਵਾਨ ਸਜਾਇਓ ਜੇ ਸੰਗਤ ਬੇਅੰਤ ਆਈ ਹੈ।
ਬੈਠੇ ਸਭਾ ਸਥਾਨ ਪਿਛਾਰੀ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਾ ਦੇ ਸਥਾਨ 'ਤੇ ਆਣ ਕੇ ਬੈਠੇ।
ਕਹਿ ਦੀਜਹਿ ਜਹਿ ਕਹਿ ਨਰ ਨਾਰੀ।
ਸਾਰੀ ਸੰਗਤ ਨੂੰ, ਸਭ ਨਰ ਨਾਰੀਆਂ ਨੂੰ ਸੁਨੇਹਾ ਦੇ ਦਿਓ ਕਿ ਦੀਵਾਨ ਵਿੱਚ ਜਦੋਂ ਸੰਗਤ ਆ ਜਾਏਗੀ ਫਿਰ ਸਤਿਗੁਰੂ ਕਲਗੀਧਰ ਜੀ ਦੀਵਾਨ ਚ ਆ ਕੇ ਦਰਸ਼ਨ ਦੇਣਗੇ।
ਸੁਨਤ ਹੁਕਮ ਇਮ ਨਿਸਾ ਬਿਤਾਈ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਸੇਵਾਦਾਰਾਂ ਨੇ ਜਿਵੇਂ ਸਾਹਿਬ ਦਾ ਹੁਕਮ ਸੀ ਉਹਦੀ ਪਾਲਣਾ ਕੀਤੀ, ਰਾਤ ਬਤੀਤ ਕੀਤੀ।
ਉੱਠੇ ਭਰਾਤ ਸੇਵਕ ਸਮੁਦਾਈ।
ਅਗਲਾ ਦਿਨ ਹੋਇਆ ਸਵੇਰੇ ਸਵਖਤੇ ਸਾਰੀ ਉੱਠ ਕੇ ਤਿਆਰ ਬਰ ਤਿਆਰ ਹੋਏ, ਜਿਵੇਂ ਮਹਾਰਾਜ ਜੀ ਦਾ ਹੁਕਮ ਸੀ ਉਸੇ ਤਰ੍ਹਾਂ ਦੀਵਾਨ ਸਜਾਉਣ ਲੱਗੇ।
ਅਨਕ ਬਰਨ ਕੇ ਕਰੇ ਵਿਛਾਉਣੇ।
ਵਿਛਾਈ ਕੀਤੀ ਸੰਗਤ ਦੇ ਬੈਠਣ ਵਾਸਤੇ ਜਿਹੜੇ ਫਰਾਂਸ ਸਨ। ਫਰਾਂਸ ਦਾ ਕੰਮ ਹੁੰਦਾ ਗੁਰੂ ਸਾਹਿਬ ਜੀ ਲਈ ਵਿਛਾਈ ਕਰਨੀ ਤੇ ਸੰਗਤ ਦੇ ਬੈਠਣ ਦੀ ਵਿਛਾਈ ਕਰਨੀ। ਗੁਰੂ ਸਾਹਿਬ ਦੇ ਦਰਬਾਰ 'ਚ ਜਿਹੜੇ ਵਿਛਾਈ ਦੀ ਸੇਵਾ ਕਰਦੇ ਉਹਨਾਂ ਨੂੰ ਫਰਾਂਸ ਕਹਿੰਦੇ। ਤੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਕਾਇਦਾ ਫਰਾਂਸ ਦੀ ਇੱਕ ਵਕੰਸੀ ਹੁੰਦੀ ਹੈ ਜਿਹਦੇ 'ਤੇ ਉਹ ਫਰਾਂਸ ਸੇਵਾਵਾਂ ਨਿਭਾਉਂਦੇ ਹਨ। ਤੋ ਮਹਾਰਾਜ ਜੀ ਦੇ ਦਰਬਾਰ ਵਿੱਚ ਜਿਹੜੇ ਫਰਸ਼ ਵਿਛਾਉਣ ਵਾਲੇ, ਗਲੀਚੇ ਵਿਛਾਉਣ ਵਾਲੇ ਸੇਵਾਦਾਰ ਸਨ, ਉਹ ਸੰਗਤ ਦੇ ਸਤਿਗੁਰਾਂ ਦੇ ਬੈਠਣ ਵਾਸਤੇ ਵਿਛਾਈ ਕਰਨ ਲੱਗੇ।
ਹੇਮ ਪਰਿਅੰਕ ਡਸਾਇਓ ਲੋਨੇ।
ਕਲਗੀਧਰ ਜੀ ਦਾ ਬੜਾ ਸੋਹਣਾ ਸੋਨੇ ਦਾ ਪਲੰਘਾ ਸੀ ਜਿਹਦੇ 'ਤੇ ਮਹਾਰਾਜ ਜੀ ਬੈਠ ਕੇ ਦਰਸ਼ਨ ਦਿੰਦੇ ਨੇ। ਉਹ ਪਲੰਘਾ ਸੋਨੇ ਦਾ ਬਣਿਆ ਹੋਇਆ ਬੜਾ ਸੁੰਦਰ।
ਆਸ ਤਰਨ ਕੇ ਸਹਿਤ ਸੁਹਾਵਤ।
ਉਹ ਪਲੰਘਾ ਡਾਇਆ ਚੰਦੋਆ ਤਾਣ ਕੇ ਥੱਲੇ, ਉਹਦੇ 'ਤੇ ਬੜਾ ਸੋਹਣਾ ਵਿਛਾਉਣਾ ਕਰਕੇ ਅਤੇ ਬਹੁਤ ਸੁੰਦਰ ਗੋਲ ਸਰਾਣਾ ਜਿਹੜਾ ਉਹ ਰੱਖਿਆ ਹੈ।
ਸੇਜ ਬੰਦ ਸੁੰਦਰ ਛਬ ਪਾਵਤ।
ਉੱਪਰਲੇ ਪਾਸੇ ਸੇਜਾ ਬੰਦ ਲਾਇਆ ਤੇ ਬੜੀ ਸੋਹਣੀ ਛਬੀ ਪਾ ਰਿਹਾ ਸੇਜਾ ਬੰਦ।
ਕੱਟ ਸੋ ਕਸ ਨਿਖੰਗ ਸ਼ਮਸ਼ੀਰ।
ਇੱਧਰ ਜਦੋਂ ਦੀਵਾਨ ਸੱਜ ਗਿਆ, ਸੰਗਤ ਵੀ ਆ ਗਈ ਗੁਰੂ ਦਰਬਾਰ 'ਚ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ 'ਚ ਤਿਆਰ ਬਰ ਤਿਆਰ ਹੋ ਰਹੇ ਨੇ। ਗੁਰੂ ਪਾਤਸ਼ਾਹ ਜੀ ਨੇ ਆਪਣੀ ਲੱਕ ਦੇ ਨਾਲ ਤੀਰਾਂ ਦਾ ਪੱਥਾ ਕੱਸਿਆ ਹੈ।
ਧੰਨ ਕਰ ਗਹੇ ਬਣੇ ਸ਼ਮਸ਼ੀਰ।
ਦਾਤਰੇ ਸ਼੍ਰੀ ਸਾਹਿਬ ਪਾਈ ਹੈ ਔਰ ਪਾਤਸ਼ਾਹ ਨੇ ਇੱਕ ਹੱਥ ਦੇ ਵਿੱਚ ਆਪਣੀ ਬੜੀ ਕਠੋਰ ਧਨਖ ਹੈ, ਕਮਾਨ ਹੈ, ਉਹ ਪਕੜੀ ਆ। ਸਮ ਸ਼ੇਰ, ਸ਼ੇਰ ਦੇ ਸਮਾਨ ਮਹਾਰਾਜ ਜੀ, ਬੱਬਰ ਸ਼ੇਰ ਦੇ ਸਮਾਨ ਸਰੂਪ ਨਜ਼ਰ ਆਉਂਦਾ ਸਤਿਗੁਰਾਂ ਦਾ ਬੀਰ ਸੀ।
ਆਨ ਬਿਰਾਜੇ ਸਭਾ ਸਥਾਨ।
ਜਿੱਥੇ ਸਭਾ ਲੱਗੀ ਸੀ ਸਭਾ ਵਾਲੇ ਸਥਾਨ 'ਚ ਪਾਤਸ਼ਾਹ ਜੀ ਆ ਕੇ ਆਪਣੇ ਤਖ਼ਤ 'ਤੇ ਬਿਰਾਜਮਾਨ ਹੋਏ, ਤਖ਼ਤ 'ਤੇ ਸਜੇ ਹਨ।
ਸਿੰਘ ਪੁੰਜ ਕੋ ਲਗਿਓ ਦੀਵਾਨ।
ਬਹੁਤ ਸਾਰੇ ਸਿੰਘਾਂ ਦਾ ਦੀਵਾਨ ਸਜਿਆ, ਬਹੁਤ ਸਾਰੀ ਫੌਜ ਮਹਾਰਾਜ ਜੀ ਦੀ ਤਿਆਰ ਬਰ ਤਿਆਰ ਗੁਰੂ ਸਾਹਿਬ ਦੇ ਦਰਬਾਰ 'ਚ ਸ਼ਸਤਰਧਾਰੀ ਹੋ ਕੇ ਖੜੀ ਹੈ। ਕਿਸੇ ਦੇ ਹੱਥ 'ਚ ਬਰਛਾ ਹੈ, ਕਿਸੇ ਦੇ ਹੱਥ 'ਚ ਗਾਤਰੇ ਸ਼੍ਰੀ ਸਾਹਿਬ ਹੈ, ਕਿਸੇ ਨੇ ਹੱਥ 'ਚ ਬੰਦੂਕ ਫੜੀ ਹੈ। ਇੱਦਾਂ ਸਾਰੇ ਯੋਧੇ ਮਹਾਰਾਜ ਜੀ ਦੇ ਸ਼ਸਤਰਧਾਰੀ ਹੋ ਕੇ ਗੁਰੂ ਦਰਬਾਰ 'ਚ ਖੜੇ ਹਨ।
ਸਤਿਗੁਰ ਕੀ ਸੁਧ ਸੰਗਤ ਪਾਈ।
ਉੱਧਰ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਵਾਨ 'ਚ ਆ ਗਏ, ਕੁਝ ਸੰਗਤ ਪਹਿਲੋਂ ਆ ਗਈ, ਕੁਝ ਵਾਰੋ ਵਾਰੀ ਪਿੱਛੋਂ ਪਿੱਛੋਂ ਚੱਲਦਿਆਂ ਆ ਰਹੇ ਹਨ।
ਹੁਮ ਹੁਮਾਏ ਦਰਸ਼ਨ ਕਉ ਆਈ।
ਹੁਮ ਹੁਮਾ ਕੇ ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਗੁਰੂ ਕੀ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਕਲਗੀਧਰ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਈ ਹੈ।
ਅਨਕ ਅਕੋਰਨ ਕਹੋ ਅਰਪੰਤੀ।
ਅਨੇਕ ਤਰ੍ਹਾਂ ਦੀਆਂ ਪਿਟਾਵਾਂ ਲਿਆ ਲਿਆ ਕੇ ਸਤਿਗੁਰਾਂ ਦੇ ਚਰਨਾਂ 'ਚ ਗੁਰਸਿੱਖ ਅਰਪਣ ਕਰਦੇ ਹਨ। ਬਹੁਤ ਸੁੰਦਰ ਭਟਾਵਾਂ ਮਹਾਰਾਜ ਜੀ ਨੂੰ ਭੇਟ ਕਰਦੇ ਹਨ।
ਬੰਦਤ ਪਦ ਅਰਬਿੰਦ ਪੂਜੰਤੀ।
ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਕਮਲਾਂ ਨੂੰ ਸਾਰੇ ਵੰਦਨਾ ਕਰਕੇ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਪੂਜਾ ਅਰਚਨਾ ਕਰਦੇ ਹਨ।
ਬੜੀ ਭੀੜ ਹੋਈ ਗੁਰਤੀਰ।
ਮਹਾਰਾਜ ਜੀ ਦੇ ਦਰਬਾਰ 'ਚ ਬਹੁਤ ਜ਼ਿਆਦਾ ਸੰਗਤ ਦਾ ਵੱਡਾ ਭਾਰੀ ਇਕੱਠ ਹੋਇਆ, ਲੈਣਾ ਲੱਗੀਆਂ ਹੋਈਆਂ ਦਰਸ਼ਨ ਕਰਨ ਵਾਲੇ ਗੁਰਸਿੱਖਾਂ ਦੀਆਂ।
ਰੁੱਤ ਗਰਮੀ ਕੀ ਸਵੇਦ ਸਰੀਰ।
ਤੇ ਗਰਮੀ ਦਾ ਸਮਾਂ ਸੀ, ਗਰਮੀ ਦੀ ਰੁੱਤ ਸੀ, ਇਸ ਕਰਕੇ ਪਸੀਨੇ ਨਾਲ ਸਾਰੇ ਭਿੱਜੇ ਹੋਏ ਆ। ਗਰਮੀ ਪੈਂਦੀ ਹੈ ਜਦੋਂ ਸੰਗਤ ਜ਼ਿਆਦਾ ਹੋਵੇ ਤੇ ਸੁਭਾਵਿਕ ਹੈ ਪਸੀਨਾ ਵੱਧ ਆਉਂਦਾ, ਤੋ ਬਹੁਤ ਸਾਰੀ ਸੰਗਤ ਪਸੀਨੇ ਨਾਲ ਗਰਮੀ ਨਾਲ ਭਿੱਜ ਰਹੀ ਹੈ।
ਸਿੱਖਨ ਦਿਸ਼ਤੇ ਹੋਏ ਅਰਦਾਸ।
ਸਿੱਖਾਂ ਵੱਲੋਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਹੋ ਰਹੀਆਂ। ਜਿਹੜੇ ਜਿਹੜੇ ਸਿੱਖ ਆਉਂਦੇ ਨੇ, ਮੇਵੜੇ ਸਿੱਖ, ਉਹਨਾਂ ਦੀਆਂ ਅਰਦਾਸਾਂ ਕਰਦੇ ਹਨ।
ਕਲਗੀਧਰ ਪੁਰਵਹਿ ਉਰਿਆਸ।
ਕਲਗੀਆਂ ਵਾਲੇ ਪਾਤਸ਼ਾਹ ਸਭ ਦੀਆਂ ਆਸਾਂ ਪੂਰਨ ਕਰਦੇ ਨੇ। ਕਿਸੇ ਵੀ ਗੁਰਸਿੱਖ ਨੂੰ ਮਹਾਰਾਜ ਜੀ ਆਪਣੇ ਦਰੋਂ ਘਰੋਂ ਨਿਰਾਸ਼ ਨਹੀਂ ਜਾਣ ਦਿੰਦੇ। ਜਿਹੜਾ ਵੀ ਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਭਾਵਨਾ ਸਹਿਤ ਅਰਦਾਸ ਕਰਦਾ ਹੈ, ਸਤਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਜੋਦੜੀਆਂ ਆਪਣੇ ਦਰ ਪ੍ਰਵਾਨ ਕਰਦੇ ਹਨ।
ਚਹਉ ਦਿਸ ਮਨੁਜ ਹਜ਼ਾਰ ਹੋਂ ਖੜੇ,
ਚਾਰੇ ਪਾਸੇ ਹਜ਼ਾਰਾਂ ਦੀ ਗਿਣਤੀ 'ਚ ਮਨੁਜ ਖੜੇ, ਸੇਵਕ ਸਿੱਖ ਖੜੇ ਹਨ।
ਜਰੀ ਦੋਜ ਬਰ ਬਿਜਨਾ ਫਿਰੇ,
ਜਰੀ ਦੋਰ ਜਿਹੜਾ ਬਿਜਨਾ ਕਹਿੰਦੇ ਆ ਪੱਖੇ ਨੂੰ, ਜਿਹੜੇ ਜਰੀਦਾਰ ਪੱਖੇ ਨੇ ਉਹ ਸੰਗਤ ਵਿੱਚ ਵੀ ਚੱਲੇ ਜਾ ਰਹੇ ਨੇ। ਸਤਿਗੁਰੂ ਜੀ ਨੂੰ ਵੀ ਇੱਕ ਬੜਾ ਸੁੰਦਰ ਜਰੀਦਾਰ ਪੱਖਾ ਹੈ ਜਿਹਦੇ ਨਾਲ ਸਤਿਗੁਰਾਂ ਨੂੰ ਪੱਖਾ ਚੱਲਿਆ ਜਾ ਰਿਹਾ।
ਚਾਮਰ ਚਾਰ ਚਲਾ ਚਲ ਢੋਰ ਹੈ,
ਔਰ ਪਾਤਸ਼ਾਹ ਜੀ ਦੇ ਸੀਸ ਉੱਤੇ ਬੜਾ ਸੁੰਦਰ ਚਿੱਟੇ ਰੰਗ ਦਾ ਸਫੇਦ ਚਬਰ ਵੀ ਝੁਲਾਇਆ ਜਾ ਰਿਹਾ।
ਪ੍ਰੇਮੀ ਜਨ ਕੇ ਮੁਨ ਗੁਰ ਚੋਰ ਹੈ,
ਮਾਨੋ ਪ੍ਰੇਮੀ ਸਤਿਗੁਰੂ ਪ੍ਰੇਮੀ ਸਿੱਖਾਂ ਦੇ ਮਨ ਚੁਰਾ ਰਹੇ ਨੇ ਕਲਗੀਧਰ ਜੀ। ਜਿਹੜੇ ਸਤਿਗੁਰਾਂ ਦੇ ਪ੍ਰੇਮੀ ਸਿੱਖ ਨੇ ਉਹਨਾਂ ਦਾ ਮਨ ਚੋਰੀ ਕਰੀ ਜਾਂਦੇ ਆ। ਪਾਤਸ਼ਾਹ ਜਿਹੜਾ ਵੇਖਦਾ ਉਹਦਾ ਮਨ ਚੋਰੀ ਹੋ ਜਾਂਦਾ, ਉਹਦਾ ਮਨ ਉਹਦੇ ਕੋਲ ਰਹਿੰਦਾ ਹੀ ਨਹੀਂ, ਕਲਗੀਧਰ ਜੀ ਦੇ ਚਰਨਾਂ 'ਚ ਚਲਾ ਜਾਂਦਾ ਬਦੋ ਬਦੀ। ਇਹਨਾਂ ਮਹਾਰਾਜ ਜੀ ਦਾ ਸੁੰਦਰ ਸਰੂਪ ਹੈ।
ਕਰਤ ਖੁਸ਼ੀ ਸਿੱਖਣ ਭਰਪੂਰੀ,
ਮਹਾਰਾਜ ਜੀ ਆਪਣੇ ਸਿੱਖਾਂ ਉੱਤੇ ਬਹੁਤ ਖੁਸ਼ੀ ਕਰਦੇ ਹੈ, ਬਹੁਤ ਦਇਆ ਕਰਦੇ ਹਨ।
ਜਿਸ ਤੇ ਸਕਲ ਕਾਮਨਾ ਪੂਰੀ,
ਮਹਾਰਾਜ ਜੀ ਆਪਣੇ ਸਿੱਖਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਰਹੇ ਨੇ। ਇੱਛਾ ਪੂਰਕ ਗੁਰਦੇਵ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਪਾਤਸ਼ਾਹ ਦੇ ਚਰਨਾਂ 'ਚੋਂ ਮੰਗਦੇ ਨੇ ਉਹ ਕਾਮਨਾਵਾਂ ਸਿੱਖਾਂ ਦੀਆਂ ਪੂਰਨ ਹੋ ਰਹੀਆਂ ਹਨ।
ਤਿਸ ਛਿਨ ਇੱਕ ਫਕੀਰ ਮੰਦਾਰੀ,
ਇਹਨੇ ਨੂੰ ਇੱਕ ਫਕੀਰ ਜੋ ਮੰਦਾਰੀ ਸੀ, ਮਸਤ ਮੌਲਾ ਫਕੀਰ ਸੀ, ਇੱਕ ਫਕੀਰ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ।
ਆਇਓ ਬਲ ਤੇ ਭੀਰ ਮਜਾਰੀ,
ਉਹ ਬੜੀ ਵੱਡੀ ਭੀੜ ਸੀ ਸੰਗਤ ਵਿੱਚ, ਵੱਡਾ ਭਾਰੀ ਇਕੱਠ ਹੋਣ ਕਰਕੇ ਉਹ ਵਿੱਚੋਂ ਦੀ ਲੰਘਦਾ ਲੰਘਦਾ ਬੜੇ ਬਲ ਨਾਲ ਨਾ ਸਾਰੀ ਸੰਗਤ ਦੇ ਵਿੱਚੋਂ ਸਾਰੀ ਸੰਗਤ ਨੂੰ ਚੀਰਦਾ ਹੋਇਆ ਸਤਿਗੁਰੂ ਜੀ ਵੱਲ ਅੱਗੇ ਆਇਆ।
ਬਿਸਦ ਬਿਰਿੰਦ ਲੇ ਫੁੱਲਨ ਮੰਜੁਲ,
ਉਹਦੀ ਬੁੱਕ ਦੇ ਵਿੱਚ ਚਿੱਟੇ ਰੰਗ ਦੇ ਫੁੱਲ ਨੇ। ਬਿਸਦ ਕਹਿੰਦੇ ਆ ਚਿੱਟੇ ਨੂੰ, ਚਿੱਟੇ ਰੰਗ ਦੇ ਫੁੱਲ ਉਹਨੇ ਆਪਣੀ ਬੁੱਕ ਦੇ ਵਿੱਚ ਫੜੇ ਹੋਏ ਨੇ।
ਭਰ ਕਰ ਦੋਨੋ ਕਰ ਕੋ ਅੰਜੁਲ,
ਆਪਣੇ ਦੋਹਾਂ ਹੱਥਾਂ ਦੀ ਏਦਾਂ ਬੁੱਕ ਬਣਾ ਕੇ ਨਾ, ਉਹ ਬੁੱਕ ਲਬਾ ਲਬ ਭਰੀ ਹੋਈ ਫੁੱਲਾਂ ਦੇ ਨਾਲ, ਚਿੱਟੇ ਰੰਗ ਦੇ ਫੁੱਲ ਨੇ ਤੇ ਆਪਣੇ ਦੋਹਾਂ ਹੱਥਾਂ ਦੀ ਬੁੱਕ ਉਹਨਾਂ ਫੁੱਲਾਂ ਨਾਲ ਭਰੀ ਹੋਈ ਆ ਉਸ ਫਕੀਰ ਨੇ।
ਪਹੁੰਚੇ ਸ਼੍ਰੀ ਸਤਿਗੁਰੂ ਹਜ਼ੂਰ,
ਸਤਿਗੁਰੂ ਜੀ ਦੇ ਹਜ਼ੂਰ ਮਹਾਰਾਜ ਕਲਗੀਧਰ ਜੀ ਦੇ ਸਨਮੁਖ ਉਹ ਫਕੀਰ ਹਾਜ਼ਰ ਹੋਇਆ।
ਚਲਹਿ ਸਵੇਦ ਜੇ ਕਾਇਆ ਪੂਰ,
ਕਿਉਂਕਿ ਬੜੇ ਜ਼ੋਰ ਨਾਲ ਭੀੜ ਚੋਂ ਲੰਘ ਕੇ ਆਇਆ ਤੇ ਪਸੀਨਾ ਬੜਾ ਆਇਆ ਹੋਇਆ ਫਕੀਰ ਨੂੰ, ਸਾਰਾ ਸਰੀਰ ਉਹਦਾ ਪਸੀਨੇ ਨਾਲ ਨੁੱਚੜ ਰਿਹਾ, ਕੱਪੜੇ ਉਹਦੇ ਪਸੀਨੇ ਨਾਲ ਭਿੱਜੇ ਹੋਏ ਨੇ।
ਨਗਨ ਅੰਗ ਤੇ ਦੌਰ ਤੇ ਆਇਓ,
ਔਰ ਸਰੀਰ ਤੇ ਕੋਈ ਬਹੁਤੇ ਕੱਪੜੇ ਨਹੀਂ ਸਨ, ਫਕੀਰ ਸੀ, ਤੇੜ ਲੰਗੋਟ ਆਦਿਕ ਸੀ ਤੇ ਬੜੀ ਤੇਜ਼ੀ ਨਾਲ ਕਾਹਲੀ ਨਾਲ ਚੱਲ ਕੇ ਆ ਰਿਹਾ।
ਵੱਡੀ ਭੀੜ ਚੀਰਤ ਨਿਕਸਾਇਓ,
ਵੱਡੀ ਭੀੜ ਜਿਹੜੀ ਸੰਗਤ ਸੀ ਉਹਨਾਂ ਨੂੰ ਚੀਰਦਿਆਂ ਹੋਇਆ ਉਹ ਫਕੀਰ ਅੱਗੇ ਲੰਘਦਾ ਜਾ ਰਿਹਾ।
ਫੁੱਲ ਗੁਲਾਬ ਚੰਬੇਲੀ ਕੀਰੇ,
ਚਿੱਟੇ ਰੰਗ ਦੇ ਫੁੱਲ ਵੀ ਨੇ, ਚਮੇਲੀ ਦੇ ਫੁੱਲ ਵੀ ਨੇ ਹੱਥ ਵਿੱਚ, ਗੁਲਾਬ ਦੇ ਫੁੱਲ ਵੀ ਨੇ।
ਧਰੀ ਭੇਟ ਸਤਿਗੁਰੂ ਅਗੇਰੇ,
ਔਰ ਜਾ ਕੇ ਸਤਿਗੁਰੂ ਕਲਗੀਧਰ ਜੀ ਦੇ ਸਨਮੁਖ ਉਹ ਫੁੱਲਾਂ ਦੀ ਭੇਟਾ ਕੀਤੀ ਹੈ।
ਬੰਦਨ ਕਰ ਜਬ ਠਾਂਡੋ ਹੋਇਓ,
ਮਹਾਰਾਜ ਜੀ ਨੂੰ ਬੰਦਨਾ ਕਰਕੇ ਜਦੋਂ ਫਕੀਰ ਸਤਿਗੁਰੂ ਜੀ ਦੇ ਸਾਹਮਣੇ ਖੜਾ ਹੋਇਆ,
ਸਵੇਦ ਸਨੇ ਕਲਗੀਧਰ ਜੋਇਓ,
ਮਹਾਰਾਜ ਜੀ ਨੇ ਵੇਖਿਆ ਵੀ ਪਸੀਨੇ ਨਾਲ ਫਕੀਰ ਜੀ ਭਿੱਜੇ ਹੋਏ ਨੇ, ਲਬਾ ਲਬ ਹਨ।
ਸ੍ਰੀ ਮੁਖ ਤੇ ਬੋਲੇ ਅਵਲੋਕ,
ਫਕੀਰ ਵੱਲ ਵੇਖ ਕੇ ਕਲਗੀਧਰ ਸਵਾਮੀ ਜੀ ਬੋਲੇ, ਕਹਿਣ ਲੱਗੇ,
ਸਾਈ ਵਾਲੇ ਸਾਹਿਬ ਲੋਕ।
ਮਹਾਰਾਜ ਜੀ ਕਹਿੰਦੇ ਸਾਈ ਵਾਲੇ ਸਾਹਿਬ ਲੋਕ ਜੀ, ਕਿਉਂਕਿ ਫਕੀਰਾਂ ਨੂੰ ਸਾਹਿਬ ਦੇ ਲੋਕ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਸਾਈ ਵਾਲਿਓ ਸਾਹਿਬ ਦੇ ਲੋਕੋ,
ਇਤੋ ਕਸ਼ਟ ਕਿਉਂ ਤਨ ਕੋ ਦੀਨੋ,
ਇੰਨਾ ਕਸ਼ਟ ਕਿਉਂ ਦਿੱਤਾ ਸਰੀਰ ਨੂੰ ਤੁਸੀਂ ਆਪਣੇ ਨੂੰ, ਇੰਨੀ ਖੇਚਲ ਕੀਤੀ ਇਹ ਫੁੱਲ ਲਿਆਏ ਤੋੜ ਕੇ, ਇੰਨੀ ਮਿਹਨਤ ਨਾਲ ਤੇ ਬੜੀ ਮਿਹਨਤ ਨਾਲ ਸਾਰਿਆਂ ਦੇ ਵਿੱਚੋਂ ਦੀ ਨਿਕਲ ਕੇ ਇੱਥੇ ਤਾਂ ਹੀ ਆਏ ਹੋ, ਇੰਨੀ ਖੇਚਲ ਕਿਹੜੀ ਗੱਲੇ ਕੀਤੀ ਹੈ?
ਲਿਆਵਨ ਫੁੱਲ ਯਤਨ ਬਹੁ ਕੀਨੋ,
ਆ ਫੁੱਲ ਲਿਆਉਣ ਦਾ ਕਿੰਨਾ ਯਤਨ ਕੀਤਾ ਤੁਸੀਂ, ਕਿੰਨੀ ਮਿਹਨਤ ਕਰਕੇ ਫੁੱਲ ਤੋੜ ਕੇ ਚੁਣ ਚੁਣ ਕੇ ਲਿਆਏ ਹੋ, ਚੰਬੇਲੀ ਦੇ, ਗੁਲਾਬ ਦੇ, ਚਿੱਟੇ ਰੰਗ ਦੇ ਇਹ ਫੁੱਲ ਚੁਣ ਚੁਣ ਕੇ ਲਿਆਇਓ, ਇੰਨੀ ਮਿਹਨਤ ਕਰਕੇ ਲਿਆਇਓ, ਇੰਨੀ ਖੇਚਲ ਕਿਉਂ ਕੀਤੀ ਆ ਤੁਸੀਂ?
ਦਰਸ਼ਨ ਤੁਮ ਸਭ ਸੰਤਨ ਕੀਰਾ,
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਤੁਹਾਡੇ ਵਰਗੇ ਫਕੀਰਾਂ ਦੇ ਓਦਾਂ ਹੀ ਦਰਸ਼ਨ ਚਾਹੁੰਦੇ, ਤੁਹਾਡੇ ਦਰਸ਼ਨ ਹੀ ਸਾਡੇ ਲਈ ਭੇਟ ਆ, ਤੁਸੀਂ ਇਹ ਫੁੱਲਾਂ ਦੀ ਭੇਟ ਆ ਵੱਖਰੀ ਕਾਹਨੂੰ ਲਿਆਉਣੀ ਸੀ? ਸਾਡੇ ਲਈ ਤਾਂ ਤੁਹਾਡੇ ਵਰਗੇ ਮਹਾਂਪੁਰਖਾਂ ਫਕੀਰਾਂ ਦੇ ਦਰਸ਼ਨ ਹੀ ਭੇਟ ਰੂਪ ਨੇ, ਤੇ ਤੁਸੀਂ ਆਹ ਵੱਖਰੀ ਖੇਚਲ ਕਿਹੜੀ ਗੱਲੇ ਕੀਤੀ ਆ? ਹਾਂਜੀ,
ਭੇਟ ਹੈ ਸੋ ਹਮਨੇ ਹੀਰਾ,
ਤੁਹਾਡੇ ਦਰਸ਼ਨ ਕਰ ਲਏ ਸੰਤ ਜੀ, ਇਹੀ ਸਾਡੇ ਵਾਸਤੇ ਭੇਟਾ ਹੈ, ਤੁਹਾਨੂੰ ਇਹ ਵੱਖਰੀ ਖੇਚਲ ਕਰਨ ਦੀ ਲੋੜ ਹੀ ਨਹੀਂ ਸੀ ਫੁੱਲ ਲਿਆਉਣ ਦੀ। ਹਾਂਜੀ,
ਇੱਕ ਜਾਣਿਓ ਤਬ ਭੇਦ ਨਾ ਕੋਈ,
ਇਹ ਜਦੋਂ ਇੱਕ ਜਾਣ ਹੀ ਲਿਆ ਤੇ ਇਹਦੇ ਵਿੱਚ ਹੁਣ ਕੋਈ ਭੇਦ ਨਹੀਂ ਹੈ, ਤੁਹਾਡੇ ਵਰਗੇ ਫਕੀਰਾਂ ਵਿੱਚ ਤੇ ਪਰਮੇਸ਼ਰ 'ਚ ਕੋਈ ਭੇਦ ਥੋੜ੍ਹੀ ਹੁੰਦਾ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ, ਤੁਹਾਡੇ ਵਰਗੇ ਤਾਂ ਰੱਬ ਦੇ ਪਿਆਰੇ ਰੱਬ ਦਾ ਹੀ ਰੂਪ ਨੇ, ਕੋਈ ਭੇਦ ਨਹੀਂ।
ਦੁਬਦਾ ਜਿਸ ਉਰ ਮਨ ਹੈ ਦੋਈ,
ਇਹਦੇ ਮਨ ਦੇ ਵਿੱਚ ਦੁਬਦਾ ਉਹ ਦੋ ਮੰਨਦੇ ਆ ਸੰਤਾਂ ਵਿੱਚ ਤੇ ਪਰਮੇਸ਼ਰ 'ਚ ਫਰਕ ਸਮਝਦੇ ਆ, ਜਿਨ੍ਹਾਂ ਅੰਦਰ ਦੁਬਦਾ ਨਹੀਂ ਉਹ ਤਾਂ ਇੱਕੋ ਰੂਪ ਹੀ ਮੰਨਦੇ ਹਨ।
ਹਿਰਦੇ ਆਨੰਦ ਫਕੀਰ ਮੰਦਾਰੀ,
ਜਿਹੜਾ ਮੰਦਾਰੀ ਫਕੀਰ ਸੀ ਮਹਾਰਾਜ ਜੀ ਦੇ ਸਨਮੁਖ, ਬੜਾ ਖੇੜੇ ਵਿੱਚ, ਬੜੇ ਆਨੰਦ ਵਿੱਚ, ਚਿਹਰਾ ਉਹਦਾ ਖਿੜਿਆ ਹੋਇਆ, ਭਾਵੇਂ ਪਸੀਨੋ ਪਸੀਨੀ ਹੋਇਆ ਉਹਦੀ ਉਹਨੂੰ ਕੋਈ ਪਰਵਾਹ ਨਹੀਂ, ਸਰੀਰ ਉਹਦਾ ਭਾਵੇਂ ਨਟਾਲ ਹੈ ਪਰ ਅੰਦਰ ਖੇੜਾ, ਅੰਦਰ ਬੜੀ ਖੁਸ਼ੀ ਆ ਉਸ ਫਕੀਰ ਦੇ।
ਹਿਤ ਉੱਤਰ ਕੇ ਚਤੁਰ ਉਚਾਰੀ,
ਸਤਿਗੁਰੂ ਜੀ ਦੇ ਸਨਮੁਖ ਗੁਰਦੇਵ ਦੇ ਬਚਨਾਂ ਦਾ ਜਵਾਬ ਦਿੰਦਿਆਂ ਬੋਲਿਆ ਉਹ ਫਕੀਰ, ਕਹਿਣ ਲੱਗਾ
ਦਸਤ ਜੋ ਖਾਲੀ ਰੂਹ ਸੋ ਸਿਆਹ,
ਕਹਿਣ ਲੱਗਾ ਮਹਾਰਾਜ ਆਪ ਜੈਸੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਈਏ, ਖਾਲੀ ਹੱਥ ਆਈਏ, ਤੇ ਮਹਾਂਪੁਰਖ ਕਹਿੰਦੇ ਵੀ ਇਹ ਕਾਲੀ ਆਤਮਾ ਵਾਲਾ, ਰੂਹ ਸੋ ਸ਼ਾਹ, ਰੂਹ ਕਹਿੰਦੇ ਉਹਦੀ ਸ਼ਾਹ ਕਾਲੀ ਰੂਹ ਹੁੰਦੀ ਉਹਦੀ ਜਿਹੜਾ ਖਾਲੀ ਹੱਥ ਹੋਵੇ।
ਦਸਤ ਸੋ ਆਮਦ ਵੇ ਪਰਵਾਹ,
ਮਹਾਰਾਜ ਜਿਹਦੇ ਹੱਥ ਵਿੱਚ ਆਮਦ ਹੋਵੇ ਨਾ ਉਹ ਵੇ ਪਰਵਾਹ ਹੁੰਦਾ, ਜਿਹਦੇ ਹੱਥ ਦੇ ਵਿੱਚ, ਯਾਨੀ ਕਿ ਆਪ ਜੈਸੇ ਗੁਰਦੇਵ, ਕਿੱਥੇ ਕਿਹੜਾ ਕਮੀ ਹੈ, ਮੇਰੇ ਨਾਲ ਫੁੱਲਾਂ ਨਾਲ ਕੀ ਵੱਧ ਜਾਣਾ ਤੇ ਨਾ ਲਿਆਉਂਦਾ ਤੇ ਕੀ ਘੱਟ ਜਾਣਾ, ਪਾਤਸ਼ਾਹ ਆਪ ਜੀ ਦੇ ਹੱਥ ਵਿੱਚ ਆਮਦ ਆ, ਪੂਰੇ ਸੰਸਾਰ ਦੀ ਖੇਡ ਤੁਹਾਡੇ ਹੱਥ ਵਿੱਚ ਹੀ ਹੈ, ਤੇ ਜਿਹਦੇ ਹੱਥ ਵਿੱਚ ਆਮਦ ਹੋਵੇ ਉਹ ਵੇ ਪ੍ਰਵਾਹ ਹੁੰਦਾ।
ਆਵਾਜ਼ ਖਾਲੀ ਜਹਾਨ ਬਪੀਰ,
ਮਹਾਰਾਜ ਜਿਹੜਾ ਬੇਪੀਰਾ ਬੰਦਾ ਹੁੰਦਾ, ਬੇਪੀਰਾ ਜਿਹਦਾ ਕੋਈ ਗੁਰੂ ਪੀਰ ਨਹੀਂ, ਉਹਦੀ ਆਵਾਜ਼ ਖਾਲੀ ਜਾਂਦੀ, ਨਾ ਇੱਥੇ ਕੋਈ ਉਹਦਾ ਬੋਲ ਪੁੱਗਦਾ ਤੇ ਨਾ ਅੱਗੇ ਉਹਦਾ ਬੋਲ ਪ੍ਰਵਾਨ ਹੁੰਦਾ। ਹਾਂਜੀ,
ਬਦਨ ਸੁਨ ਕਾਫਰ ਬੇਵਜ਼ੀਰ,
ਜਿਹੜਾ ਬੇਵਜ਼ੀਰ ਹੁੰਦਾ ਨਾ ਜਿਹਦਾ ਕੋਈ ਗੁਰੂ ਪੀਰ ਨਹੀਂ, ਉਹਦਾ ਮੂੰਹ ਸੁੰਨਾ ਹੁੰਦਾ, ਖਾਲੀ ਹੁੰਦਾ, ਤੇ ਜਿਵੇਂ ਪਾਤਸ਼ਾਹ ਕਹਿੰਦੇ ਜਿਉਂ ਸੁੰਝੇ ਘਰ ਕਾਓ, ਜਿਵੇਂ ਖਾਲੀ ਘਰ ਦੇ ਵਿੱਚ ਕੋਈ ਕਾਂ ਬੋਲ ਬੋਲ ਕੇ ਚਲਾ ਜਾਏ ਉਹਦੇ ਬੋਲੇ ਦਾ ਕੋਈ ਪ੍ਰਭਾਵ ਹੁੰਦਾ, ਇੱਦਾਂ ਜਿਹੜਾ ਗੁਰੂ ਪੀਰ ਤੋਂ ਵਿਹੂਣਾ ਬੰਦਾ ਉਹ ਜਿੰਨੀਆਂ ਮਰਜ਼ੀ ਗੱਲਾਂ ਕਵੇ ਗਿਆਨ ਦੀਆਂ ਉਹਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਉਹਨਾਂ ਬਾਬਤ ਪਾਤਸ਼ਾਹ ਨੇ ਗੁਰਬਾਣੀ 'ਚ ਫੁਰਮਾਨ ਕੀਤਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ, ਗੱਲਾਂ ਨਾਲ ਬੜੇ ਨੇ ਬੜੀਆਂ, ਉਹ ਜਿਵੇਂ ਪਾਤਸ਼ਾਹ ਦਾ ਬਚਨ ਇੱਕ ਹੋਰ ਥਾਈਂ ਗੁਰਦੇਵ ਫੁਰਮਾਉਂਦੇ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਮੈ, ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਆ। ਇਹੋ ਜਿਹਾ ਤੂੰ ਤਾਂ ਡਰ ਕੇ ਦੂਰੋਂ ਹੀ ਮੱਥਾ ਟੇਕ ਕੇ ਪਾਸੇ ਲੰਘ ਜਾਓ, ਜਿਹੜੇ ਨਾ ਰੱਬ ਦੀ ਗੱਲ ਸੁਣਨ ਨਾ ਕਹਿਣ ਤੇ ਗੱਲਾਂ ਨਾਲ ਸਮਾਨ ਨੂੰ ਟਾਕੀਆਂ ਲਾਉਂਦੇ ਹੋਣ। ਤੋ ਮਹਾਰਾਜ ਜੀ ਨੂੰ ਫਕੀਰ ਜੀ ਦੱਸ ਰਿਹਾ, ਮਹਾਰਾਜ ਜਿਹੜੇ ਬੇਪੀਰੇ ਹੁੰਦੇ ਹੈ ਉਹਨਾਂ ਦੀ ਕਹੀ ਹੋਈ ਗੱਲ ਨਾ ਇੱਥੇ ਅਸਰ ਕਰਦੀ ਆ ਨਾ ਉੱਥੇ, ਜਿਹੜੇ ਗੁਰੂ ਪੀਰ ਵਾਲੇ ਗੁਰਮੁਖ ਨੇ ਉਹ ਜੋ ਇੱਥੇ ਬੋਲਦੇ ਆ ਦੋਹਾਂ ਜਹਾਨਾਂ 'ਚ ਪ੍ਰਵਾਨ ਹੋ ਜਾਂਦਾ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ। ਇਹਦਾ ਪੀਰ ਜੀ ਨੇ ਫਾਰਸੀ ਵਿੱਚ ਬੇਨਤੀ ਕੀਤੀ।
ਗੁਰ ਕਹਿ ਰੂਹ ਖਾਲਸੀ ਦੀ ਦਹਿ।
ਮਹਾਰਾਜ ਜੀ ਫਿਰ ਅੱਗੋਂ ਸਤਿਗੁਰੂ ਜੀ ਬੋਲੇ, ਕਹਿੰਦੇ ਸੰਤ ਜੀ ਤੁਹਾਡੇ ਜੈਸੇ ਮਹਾਂਪੁਰਖਾਂ ਫਕੀਰਾਂ ਦੀ ਰੂਹ ਖਲਾਸ ਮੁਕਤ ਹੋ ਗਈ ਹੈ, ਯਾਨੀ ਕਿ ਤੁਹਾਨੂੰ ਕੋਈ ਬੰਧਨ ਨਹੀਂ ਹੈ। ਸਾਧੂਆਂ ਨੂੰ ਜਿਹੜੇ ਰੱਬ ਦੇ ਪਿਆਰੇ ਹੈ ਉਹਨਾਂ ਦੀ ਆਤਮਾ ਸੁਤੰਤਰ ਆਜ਼ਾਦ ਹੈ ਔਰ ਉਹਨਾਂ ਦੇ ਦਰਸ਼ਨ ਹੀ ਬੜੇ ਪਵਿੱਤਰ ਨੇ। ਦੀਦਾ ਹੈ, ਦੀਦਾ ਕਹਿੰਦੇ ਨੇ ਦਰਸ਼ਨ ਨੂੰ, ਉਹਨਾਂ ਦੇ ਦਰਸ਼ਨ ਹੀ ਬੜੇ ਪਵਿੱਤਰ ਹਨ।
ਬਾਜੀ ਬਗੈਰ ਸਾਈ ਮੂਰਿਦ ਹੈ।
ਜਿਹੜਾ ਲੈਣ ਦੇਣ ਦੀ ਖੇਡ ਹੈ ਨਾ, ਵੀ ਇਹ ਵਪਾਰ ਹੈ, ਜਿਵੇਂ ਕਹਿੰਦੇ ਜੀ ਅਸੀਂ ਕੁਝ ਦਿੱਤਾ ਤੇ ਬਦਲੇ ਚ ਕੁਝ ਲੈਣਾ, ਇਹ ਲੈਣ ਦੇਣ ਵਾਲਾ ਇਹ ਤਾਂ ਵਪਾਰ ਸਦਿੰਦਾ, ਇਹ ਤਾਂ ਬਾਜੀਗਰੀ ਦੀ ਤਮਾਸ਼ਾ ਹੈ।
ਖੁਦਾ ਬੰਦਾ ਬਗੈਰ ਹਵਾਏ।
ਜਿਹੜਾ ਖੁਦਾ ਦਾ ਬੰਦਾ, ਪਰਮੇਸ਼ਰ ਦਾ ਬੰਦਾ ਹੈ ਫਕੀਰ ਜੀ, ਉਹਦੇ ਅੰਦਰ ਹਵਾਏ ਮਤਲਬ ਹੁੰਦਾ ਵੀ ਕਿਸੇ ਪ੍ਰਕਾਰ ਦੀ ਹਵਸ਼ ਨਹੀਂ ਹੁੰਦੀ, ਕਾਮਨਾ ਨਹੀਂ ਹੁੰਦੀ, ਬਗੈਰ ਹਵਾਏ, ਉਹ ਵਾਸ਼ਨਾਵਾਂ ਤੋਂ ਰਹਿਤ ਹੁੰਦਾ। ਹਵਾਏ ਦਾ ਮਤਲਬ ਹੁੰਦਾ ਤ੍ਰਿਸ਼ਨਾ, ਵਾਸ਼ਨਾ। ਕਹਿੰਦੇ ਜਿਹੜਾ ਖੁਦਾ ਦਾ ਬੰਦਾ ਹੈ ਉਹਦੇ ਅੰਦਰ ਤ੍ਰਿਸ਼ਨਾ ਨਹੀਂ ਹੁੰਦੀ, ਉਹ ਤ੍ਰਿਸ਼ਨਾ ਤੋਂ ਖਾਲੀ ਹੁੰਦਾ।
ਖੁਦਾਏ ਚਸ਼ਮ ਸੋ ਬੇਪਰਵਾਹੇ।
ਔਰ ਖੁਦਾਏ ਚਸ਼ਮ ਸੋ ਬੇਪਰਵਾਹੇ, ਉਹ ਜਿਹੜੇ ਖੁਦਾ ਤੱਕ ਜਿਨ੍ਹਾਂ ਦੀ ਨਿਗਾਹ, ਜਿਨ੍ਹਾਂ ਦੀ ਅੱਖ ਖੁਦਾ 'ਤੇ ਹੁੰਦੀ ਹੈ, ਯਾਨੀ ਕਿ ਜਿਹੜੇ ਰੱਬ ਵੱਲ, ਖੁਦਾ ਵੱਲ ਵੇਖਦੇ ਹੈ ਉਹ ਬੇਪਰਵਾਹ ਹੁੰਦੇ। ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ, ਸਵਾਮੀ ਰੰਗ ਹੱਸਾ ਹੈ ਰੰਗ ਰੂਪ ਹੈ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚਾ ਨਾ। ਇਹ ਜਿਹੜੇ ਖੁਦਾ ਵੱਲ ਵੇਖਦੇ ਆ ਉਹ ਦੁਨੀਆਂ ਦੀ ਪਰਵਾਹ ਨਹੀਂ ਕਰਦੇ। ਖੁਦਾਏ ਚਸ਼ਮ ਸੋ ਬੇਪਰਵਾਹੇ, ਜਿਨ੍ਹਾਂ ਦੀ ਨਿਗਾਹ ਯਕ ਨਿਗਾਹ ਹੈ, ਅਕਾਲ ਪੁਰਖ ਵੱਲ ਹੈ, ਪਰਮੇਸ਼ਰ ਵੱਲ ਹੈ, ਉਹ ਦੁਨੀਆਂ ਦੀ ਪਰਵਾਹ ਨਹੀਂ ਕਰਦੇ ਵੀ ਦੁਨੀਆਂ ਵੇਖਦੀ ਤੇ ਕੀ ਕਹਿੰਦੀ ਹੈ। ਹਾਂਜੀ,
ਬਦਨ ਫੁਰਮਾਨ ਖੁਲਾਸੀ ਜਹਾਨ।
ਔਰ ਇਹੋ ਜਿਹੜੇ ਰੱਬ ਦੇ ਪਿਆਰੇ ਆਪਣੇ ਮੁੱਖੋਂ ਬਚਨ ਕਰ ਦੇਣ ਤੇ ਉਹਨਾਂ ਦੇ ਬਚਨਾਂ ਨਾਲ ਜਹਾਨ ਛੁੱਟਣ ਦੀ ਤਾਕਤ ਰੱਖਦਾ ਜਹਾਨ, ਉਹ ਆਪਣੇ ਬਚਨ ਨਾਲ ਦੁਨੀਆਂ ਸਾਰੀ ਛੁਡਾ ਸਕਦੇ ਹੈ। ਰਾਜੇ ਜਨਕ ਨੇ ਕਿਹਾ ਸੀ ਛੱਡਦੇ 18 ਕੂਣੀਆਂ ਨਰਕਾਂ ਦੀਆਂ ਭਰੀਆਂ, ਮੈਂ ਸਾਰੇ ਲੈ ਕੇ ਜਾਣੇ, ਇੱਥੇ ਰਹਿਣ ਨਹੀਂ ਦੇਣੇ। ਉਹਨਾਂ ਦੇ ਬਚਨਾਂ ਨਾਲ ਸਾਰੇ ਜਹਾਨ ਨੂੰ ਛੁਡਾਉਣ ਦੀ ਤਾਕਤ ਰੱਖਦੇ ਹਨ।
ਬੰਦਗੀ ਦਾਰ ਦਰਗਹਿ ਪਰਵਾਨ।
ਜਿਹੜਾ ਬੰਦਗੀ ਵਾਲਾ ਹੈ ਸੰਤ ਜੀ, ਉਹ ਦਰਗਾਹ ਵਿੱਚ, ਅਕਾਲ ਪੁਰਖ ਦੀ ਦਰਗਾਹ ਵਿੱਚ ਪ੍ਰਵਾਨ ਹੈ।
ਸੁਣ ਕਰ ਹੋਇਓ ਖੁਸ਼ੀ ਵਿਸ਼ੇਸ਼।
ਉਹ ਭਾਵੇਂ ਹੱਥ ਉਹਦਾ ਖਾਲੀ ਹੋਵੇ ਤੇ ਚਾਹੇ ਆਮਦਨ ਵਾਲਾ ਹੋਵੇ, ਨੇ ਕਿਹਾ ਨਾ ਖਾਲੀ ਹੱਥ। ਮਹਾਰਾਜ ਕਹਿੰਦੇ ਜਿਹੜਾ ਬੰਦਗੀ ਵਾਲਾ ਉਹ ਦਰਗਾਹ 'ਚ ਪ੍ਰਵਾਨ ਹੀ ਪ੍ਰਵਾਨ ਹੈ, ਉਹ ਭਾਵੇਂ ਖਾਲੀ ਹੱਥ ਜਾਵੇ ਤੇ ਭਾਵੇਂ ਕੁਝ ਹੱਥ ਵਿੱਚ ਲੈ ਕੇ ਜਾਵੇ, ਕਿਉਂਕਿ ਉਹ ਤਾਂ ਪ੍ਰਵਾਨ ਹੀ ਪ੍ਰਵਾਨ ਹੈ, ਬੰਦਗੀ ਵਾਲਾ ਹੈ ਨਾ। ਹਾਂਜੀ,
ਬੋਲਿਓ ਪ੍ਰਭ ਸਿਓ ਪੁਨ ਦਰਵੇਸ਼।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਖੁਸ਼ੀ ਕੀਤੀ ਨਾ ਇਸ ਮਹਾਂਪੁਰਖ ਤੇ, ਫਿਰ ਉਹ ਦਰਵੇਸ਼ ਫਕੀਰ ਉਹ ਬੋਲਿਆ, ਕਹਿਣ ਲੱਗਾ
ਜਾਰਤ ਮੱਕੇ ਕੀ ਮਹਿਮਾਨੀ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਮੱਕੇ ਦੀ ਜਾਰਤ ਮੰਨੀ ਸੀ, ਮੱਕੇ ਜਾਣ ਵਾਸਤੇ, ਕਿਉਂਕਿ ਮੁਸਲਮਾਨ ਫਕੀਰ ਸੀ, ਮੰਦਾਰੀ, ਮੰਦਾਰ ਇੱਕ ਮੁਸਲਮਾਨਾਂ 'ਚ ਸੰਪਰਦਾਇ ਹੈ, ਤੋ ਇਹ ਫਕੀਰ ਹੁੰਦੇ, ਰਮਤੇ ਫਕੀਰ ਹੁੰਦੇ, ਤੁਰੇ ਫਿਰੇ ਰਹਿੰਦੇ। ਕਹਿਣ ਲੱਗਾ ਜੀ ਮੈਂ ਮੱਕੇ ਦੀ ਜਾਰਤ ਮੰਨੀ ਹੋਈ ਸੀ,
ਰੋਜ਼ ਬੇਐਬ ਆਪ ਸ਼ੁਭ ਜਾਨੀ।
ਮੈਂ ਰੋਜ਼ ਬੇਐਬ ਹੋ ਕੇ ਰਹਿੰਦਾ ਸੀ ਕਿ ਮੱਕੇ ਦੀ ਜਾਰਤ ਜਾਣਾ, ਖੁਦਾ ਦੇ ਦਰਬਾਰ ਜਾਣਾ ਤੇ ਮੂੰਹ ਸਾਫ ਲੈ ਕੇ ਜਾਵਾਂ, ਮੇਰੇ ਕੋਲ ਕੋਈ ਐਸਾ ਮਾੜਾ ਭੈੜਾ ਐਬ ਨਾ ਹੋਵੇ ਕਿ ਮੈਂ ਰੱਬ ਦੀ ਦਰਗਾਹ ਵਿੱਚ ਜਾਵਾਂ ਤੇ ਨਿਗਾਹ ਨਾ ਮਿਲਾ ਸਕਾਂ ਖੁਦਾ ਨਾਲ। ਹਾਂਜੀ,
ਦੀਦਮ ਚਸ਼ਮ ਖੁਦਾਏ ਅਲਾਹੀ।
ਪਾਤਸ਼ਾਹ, ਮੱਕੇ ਦੀ ਜਾਰਤ ਮੈਂ ਮੰਨੀ ਸੀ ਵੀ ਉੱਥੇ ਜਾ ਕੇ ਖੁਦਾ ਦੇ ਦਰਸ਼ਨ ਕਰਨੇ, ਪਰ ਪਾਤਸ਼ਾਹ ਮੈਨੂੰ ਖੁਦਾ ਆਨੰਦਪੁਰ ਸਾਹਿਬ ਆਪ ਦੇ ਰੂਪ ਵਿੱਚ ਮਿਲ ਗਿਆ ਹੈ, ਆਪ ਦੇ ਦੀਦਾਰ ਹੋ ਗਏ ਹਨ, ਆਪ ਦੇ ਦਰਸ਼ਨ ਹੋ ਗਏ ਹਨ। ਮਹਾਰਾਜ, ਇਹ ਸੰਸਾਰ ਵਿੱਚ ਤੁਸੀਂ ਖੁਦਾ ਹੋ, ਖੁਦ ਖੁਦਾ ਹੋ।
खूब दीदार सो बेपरवाह।
महाराज आप जी दे दीदार खूब हैं, आहा खूब 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 तेरो नाम। महाराज आप जी दे दर्शन खूब हैं और बेपरवाह हैं।
एक बात है गी गुण खान।
महाराज एक गल गुणा दी खान साहब जी आप जी हो।
तू सचो गुर पीर जहान।
तुसी सच्चे गुरु हो और सारे जहान दे पीर हो, सारे संसार दे पीर हो।
बंदा बदन कदम दर चुन है।
महाराज मैं आप जी दे दर दा बंदा हां और आप जी दे चरना नू चुमन वास्ते आया हां।
तू खुदाए पर तैं बहु गुण है।
महाराज तुसी खुदा हो, बहु गुणा रूप हो करके संसार च मानवी शरीर च वरत रहे हो।
एक दिवस मैं दर दर आओ।
पातशाह मैं एक आप जी दे चरना च बेनती करन आया, भी एक खेड मैनू समझ नहीं आई। एक दिन दा बचन है कि आ जो दरिया आप जी दे लागे वगदा सतलुज, मैं इस दरिया दे विच चुब्बा मारिया। हाँ जी
देह खैर हित दीन सपाओ।
मैं शरीर दा इशनान करन वास्ते ना दरिया दे विच अपने पैर धरे।
गुशल कनद मैं डुबक लगाई।
गुशल कहंदे आ इशनान करन नूं, फारसी च गुशल कहंदे आ। कहंदे मैं गुशल करन वास्ते इशनान करन वास्ते जदों दरिया दे विच टुबकी मारी।
एक पुरख तब दीन दिखाई।
जदों टुबकी मारी महाराज जी एहो जी खेड वेखी टुबकी मारदिआं, भी मैनू एक बंदा दिसिआ विच सब दरिया दे विच, ते एक पुरख उहदे विच मैं वेखिआ।
लेकर दूर गयो मुझ सोई।
उहने मेरी बांह फड़ ली ते मैनू दरिया दे विच ही पता नहीं कित्थे दूर लै गिआ। दरिया दे विच ही किते लै के गया, किथे लै के गया मैनू नहीं पता, पर लै के बड़ी दूर गया। हाँ जी
मम मन भरम खाब सम होई।
मेरे मन च भरम सी भी मैं कोई सुपना वेख रहा, पर महाराज सुपना भी नहीं सी उदा, पर उत्थे मैनू इदा लगता सी भी जिवें मैं सुपना वेख रहा है। तां दरिया दे विच सी, शनान करन लई टुब्बी मारी, वह मेरी बांह फड़ के कोई बंदा आया मैनू दूर लै गया विच, ते दूर लै गया ते मैनू इउं जापदा सी वी जिवें मैं सुपना वेख रहा, पर सुपना है नहीं सी, है वह सच सी, पर मैनू इदां जापदा सी मैं सुपना वेख रहा।
तहां पहुंच एक देखी दारा।
जिथे वह मैनू पुरख लै के गया, मैं महाराज जी उत्थे एक इस्त्री वेखी दारा। हाँ जी
जिसके तन मह जीव हजारा।
वह जिहड़ी इस्त्री सी उहदे शरीर ते हजारा ही जीव चिंबड़े हुए सी। वो स्त्री सी ते हजारा ही जी जंतु दे शरीर ते चंबड़े हुए सन।
मंदर अंदर सो ले गई।
वो जड़ी स्त्री सी उत्थे तक बंदा लैके गया। वो जड़ी स्त्री जिहदे शरीर ते हजारा जी जंत सी, वह मैनू कहिंदी आओ फकीर जी अंदर। वह एक महल जिहा सी बनिया अंदर, ते महाराज वह मैनू अंदर लै गई।
मम सन्मान करत बहु भई।
उहने मेरा बड़ा सन्मान कीता, बड़ा सत्कार करके मैनू लै के गई।
पूजा कर अकोर मुझ दीन।
उहने मेरा सत्कार भी कीता, पूजा भी कीती, ते मैनू अकोर भेटा भी कीती।
उहने एक पुरख भी लोकन कीन।
फिर महाराज जी मैं वेख्या भी अंदर एक पुरख सी, एक नर सी, ओ वेख्या बड़ा विशाल।
बहु बाहु बहु बदन सुहिले।
ओदियां बाहवां भी बड़ियां सी पुरख दियां, ओदे रंग भी कई सी, एक रंग दा नहीं सी, कई रंग सन।
नागल पेटे मनहो सपेले।
और ओदे शरीर ते नागां ने लपेटे मारे हुए सी, सपोलियां ने ओनू वलेडा पाया होया सी।
मोहे संग बोलियो सुख साई।
बहुत सारे मच्छ उहदे शरीर दे उत्ते लिपटे हुए सन, सप्पां ने उहनू वलेडा मारिया होया सी, कई रंगां दा सी उह। ते महाराज जी उह मैनू बोलिया, उह नर मैनू कहण लगा।
मुझ ते कछु ना जाने हो जाई।
उह कुछ बोल रहा, मैनू कुछ समझ नहीं आ रही भी मेरे नाल हो की रहा, भाणा की वरत रहा। उह मेरे नाल गल भी कर रहा, बोल भी रहा, ते मैनू समझ नहीं आ रही महाराज जी भी ये भाणा मेरे नाल की वरत रहा है।
कहियो तब मैं नहीं पछाणो।
उहनू मैं कहा भी मैं पछाणदा नहीं तैनू, ਵੀ ਤੂੰ ਕੌਣ ਹੈ ਵੀ ਮੇਰੇ ਨਾਲ ਇੱਥਾਂ, ਮੈਂ ਤਾਂ ਦਰਿਆ 'ਚ ਇਸ਼ਨਾਨ ਕਰਨ ਆਇਆ ਸਾਂ, ਵੀ ਮੈਨੂੰ ਕਿਉਂ ਇੱਥੇ ਲਿਆਏ ਤੁਸੀਂ, ਕੀ ਗੱਲ ਬਾਤ ਹੈ? ਹਾਂਜੀ,
ਕੋ ਤੂੰ ਕੈਸੇ ਕਰਤ ਬਖਾਨੋ,
ਤੂੰ ਕੌਣ ਹੈ ਤੇ ਮੈਨੂੰ ਕੀ ਕਹਿ ਰਿਹਾ?
ਸੁਣ ਕਰ ਕਹਿਓ ਸੰਦੇਸਾ ਰੂਰਾ।
ਉਹ ਕਹਿਣ ਲੱਗਾ, ਫਕੀਰ, ਇਹ ਗੱਲਾਂ ਸਾਰੀਆਂ ਤੈਨੂੰ ਉਹ ਸਮਝਾਉਣਗੇ ਜਿਹਨਾਂ ਪ੍ਰਤੀ ਤੈਨੂੰ ਅਸੀਂ ਸੁਨੇਹਾ ਦੇਣ ਲਈ ਭੇਜਣਾ। ਵੀ ਤੈਨੂੰ ਅਸੀਂ ਆਪਣੇ ਕੋਲ ਤਾਂ ਸੱਦਿਆ ਵੀ ਤੈਨੂੰ ਇੱਕ ਸੁਨੇਹਾ ਦੇਣਾ, ਤੂੰ ਉਹ ਸਾਡਾ ਸੁਨੇਹਾ ਲੈ ਕੇ ਜਾਣਾ।
ਦਸਵੇਂ ਪਾਤਸ਼ਾਹੋ ਗੁਰਪੂਰਾ।
ਜਾਣਾ ਕਿੱਥੇ ਆ ਸੁਨੇਹਾ ਲੈ ਕੇ? ਤੂੰ ਜਾਣਾ ਕਲਗੀਆਂ ਵਾਲੇ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ 'ਚ ਸਾਡਾ ਸੁਨੇਹਾ ਲੈ ਕੇ ਉਹਨਾਂ ਦੇ ਪਾਸ ਜਾਣਾ।
ਤਿੰਨ ਟਿਗ ਪਹੁੰਚਿਓ ਕਰੋ ਬਤਾਵਨ।
ਤੇ ਉਹਨਾਂ ਕੋਲ ਜਾ ਕੇ ਜਦੋਂ ਤੂੰ ਸਾਰੀ ਗੱਲ ਬਾਤ ਦੱਸੇਗਾ, ਉਹ ਤੈਨੂੰ ਆਪੇ ਸਮਝਾਉਣ ਦੇਣਗੇ ਵੀ ਅਸੀਂ ਕੌਣ ਆ ਤੇ ਕਿਉਂ ਤੈਨੂੰ ਲਿਆਂਦਾ। ਉਹ ਆਪੇ ਤੈਨੂੰ ਦੱਸ ਦੇਣਗੇ।
ਨੌ ਕਰੋੜ ਅਰ ਲੱਖ ਪਚਾਵਨ।
ਤੂੰ ਜਾ ਕੇ ਉਹਨਾਂ ਨੂੰ ਇਹ ਸੁਨੇਹਾ ਦੇਣਾ ਵੀ 9 ਕਰੋੜ ਤੇ 95 ਲੱਖ ਰੁਪਈਆ। ਹਾਂਜੀ,
ਦਰਬ ਤੁਮਾਰੇ ਅਬ ਕੋ ਧਰਿਓ।
ਇਸ ਜਾਮੇ ਦਾ ਮਹਾਰਾਜ ਕਲਗੀਧਰ ਜੀ ਨੇ ਕੁਝ ਦਿਨ ਪਹਿਲਾਂ ਜਿਹੜਾ ਦਰਿਆ 'ਚ ਭੇਟ ਕੀਤਾ 9 ਕਰੋੜ ਤੇ 55 ਲੱਖ ਰੁਪਈਆ। ਦੁਬਾਰਾ ਪੜੋ ਭਗਤ।
9 ਕਰੋੜ ਅਰ ਲੱਖ ਪਚਾਵਨ।
9 ਕਰੋੜ ਤੇ 95 ਲੱਖ ਰੁਪਈਆ ਮਹਾਰਾਜ ਜੀ ਦੇ ਜਿਹੜਾ ਹੁਣ ਸਾਨੂੰ ਭੇਟ ਕੀਤਾ ਉਹ ਸਾਡੇ ਕੋਲ ਹੈ।
ਦਰਬ ਤੁਮਾਰੇ ਅਬ ਕੋ ਧਰਿਓ।
ਇਸ ਜਾਮੇ ਦਾ ਧਨ ਸਾਡੇ ਕੋਲ ਅਮਾਨਤ ਵਜੋਂ ਪਿਆ ਹੋਇਆ।
ਮੋਹੇ ਭਾਰ ਜਾ ਕੇ ਟਿਗ ਪਰਿਓ।
ਉਹ ਮੇਰੀ ਘਰਵਾਲੀ ਕੋਲ ਪਿਆ ਹੋਇਆ। ਮੇਰੀ ਘਰਵਾਲੀ ਯਾਨੀ ਕਿ ਸਤਲੁਜ ਦਰਿਆ। ਅੱਗੇ ਬਚਨ ਖੁੱਲੇਗਾ ਵੀ ਉਹ ਨਰ ਕੌਣ ਸੀ, ਉਹ ਇਸਤਰੀਆਂ ਕੌਣ ਸੀ। ਕਹਿਣ ਲੱਗਾ ਵੀ ਉਹ 9 ਕਰੋੜ ਤੇ 95 ਲੱਖ ਰੁਪਈਆ ਜਿਹੜਾ ਕਲਗੀਧਰ ਜੀ ਨੇ ਕੁਝ ਦਿਨ ਪਹਿਲਾਂ ਦਰਿਆ 'ਚ ਰਖਾਇਆ ਉਹ ਮੇਰੀ ਘਰਵਾਲੀ ਦੇ ਕੋਲ ਯਾਨੀ ਕਿ ਸਤਲੁਜ ਦਰਿਆ ਦੇ ਕੋਲ ਭੇਟ ਪਿਆ ਹੋਇਆ।
10 ਕਰੋੜ ਅਰ 70 ਲੱਖ।
10 ਕਰੋੜ ਤੇ 70 ਲੱਖ ਰੁਪਈਆ।
ਦੁਤੀ ਭਾਰ ਜਾ ਕੇ ਟਿਗ ਰੱਖਾ।
ਉਹ ਮੇਰੀ ਦੂਸਰੀ ਘਰਵਾਲੀ ਗੋਦਾਵਰੀ ਦੇ ਕੋਲ ਪਿਆ ਹੋਇਆ। ਉਹ ਉਹਨਾਂ ਦੇ ਪੂਰਵ ਜਨਮ ਦਾ, ਜਦੋਂ ਪਾਤਸ਼ਾਹ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਇਲਾਕੇ 'ਚ ਵੀ ਮਹਾਰਾਜ ਜੀ ਵਰਤੇ ਹੈ, ਕਿਉਂਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਤਯੁਗੀ ਤਪ ਸਥਾਨ ਕਹਿੰਦੇ, ਉੱਥੇ ਮਹਾਂਪੁਰਖ ਹਜ਼ੂਰੀ ਸਿੰਘ ਜਦੋਂ ਅਰਦਾਸ ਕਰਦੇ ਸਤਯੁਗੀ ਤਪ ਸਥਾਨ ਕਹਿੰਦੇ, ਕਿਉਂਕਿ ਉਹ ਗੁਰਦੇਵ ਦੇ ਪੂਰਵ ਜਨਮ ਦਾ ਤਪ ਸਥਾਨ ਵੀ ਜਿਵੇਂ ਹੇਮਕੁੰਡ ਸਾਹਿਬ ਹੈ। ਕਹਿਣ ਲੱਗੇ ਜਿਹੜਾ ਪੂਰਵਲੇ ਜਨਮ ਦਾ 10 ਕਰੋੜ ਤੇ 70 ਲੱਖ ਰੁਪਈਆ।
ਪ੍ਰਥਮ ਦੇਹ ਕੋ ਧਰਿਓ ਤੁਮਾਰੋ।
ਉਹਨਾਂ ਦੇ ਪਿਛਲੇ ਜਾਮੇ ਦਾ ਉਹ ਵੀ ਹੱਸਾ ਮੇਰੇ ਕੋਲ ਅਮਾਨਤ ਪਿਆ ਹੋਇਆ।
ਕਿਉਂ ਕਰ ਤਿਸ ਕੀ ਬਾਤ ਉਚਾਰੋ।
ਤੂੰ ਬਸ ਜਾ ਕੇ ਆਹ ਸੁਨੇਹਾ ਹੀ ਦੇਣਾ ਕਲਗੀਧਰ ਜੀ ਨੂੰ।
19.25 ਕਰੋੜ ਭਇਓ ਸਭ।
ਕਹਿੰਦੇ ਏਦਾਂ ਟੋਟਲ ਜਿਹੜੀ ਗਿਣਤੀ ਬਣਦੀ ਹੈ ਉਹ 20 ਕਰੋੜ ਰੁਪਈਆ 25 ਕਰੋੜ ਰੁਪਈਆ ਕਹਿੰਦੇ ਬਣਦੀ ਹੈ।
ਵਾਧੇ ਸਹਿਤ ਲੀਜੀਐ ਸੋ ਅਬ।
ਕਹਿੰਦੇ ਉਹ ਵਾਧੇ ਦੇ ਸਹਿਤ ਵੀ ਜਿੰਨਾ ਉਹਦੇ ਤੇ ਅੱਗੇ ਅਮਾਨਤ ਦੇ ਉੱਤੇ ਵਿਆਜ ਲੱਗਦਾ ਜਾਂ ਜਿੰਨਾ ਵੀ ਉਹਦਾ ਵਾਧਾ ਗੁਰੂ ਸਾਹਿਬ ਦੇ ਉਹ ਉਹਨਾਂ ਦੀ ਇੱਛਾ। ਅਮਾਨਤ ਉਹਨਾਂ ਦੀ 10 ਕਰੋੜ 70 ਲੱਖ ਪਿਛਲੇ ਜਨਮ ਦਾ, ਇਸ ਜਨਮ ਦਾ ਉਹਨਾਂ ਦਾ 9 ਕਰੋੜ ਤੇ 95 ਲੱਖ ਹੈ ਤੇ ਟੋਟਲ 20 ਕਰੋੜ ਤੋਂ ਵੀ ਵੱਧ ਜਿਹੜੀ ਇਹ ਅਮਾਨਤ ਉਹਨਾਂ ਦੀ ਮੇਰੇ ਕੋਲ ਪਈ ਹੈ। ਉਹਨਾਂ ਨੂੰ ਬੇਨਤੀ ਕਰੋ ਵੀ ਜੇ ਉਹਨਾਂ ਨੇ ਲੈਣੀ ਹੈ ਇਹ ਅਮਾਨਤ ਪਿਛਲੀ ਵੀ ਤੇ ਹੁਣ ਵੀ ਤਾਂ ਮੈਂ ਹਾਜ਼ਰ ਕਰ ਦਿਆਂ, ਜਾਂ ਇਸ ਜਨਮ ਵਾਲੀ ਰੱਖਣੀ ਹੈ ਮੈਂ ਸਾਂਭ ਲੈਂਦਾ ਜਿਹੜੀ ਪਿਛਲੇ ਜਨਮ ਵਾਲੀ ਹੈ, ਹੁਣ ਉਹ ਸੈਂਕੜੇ ਸਾਲਾਂ ਦੀ ਪਈ ਹੋਈ ਹੈ ਉਹਦੇ ਤੇ ਲੱਗ ਲੱਗ ਕੇ। ਇਹ ਖਜ਼ਾਨਾ ਸਤਿਗੁਰੂ ਦਾ ਮੁੱਕਣਾ ਥੋੜ੍ਹੀ ਹੈ, ਮਹਾਰਾਜ ਜੀ ਦੇ ਖਜ਼ਾਨੇ ਬੇਅੰਤ ਨੇ। ਕਹਿੰਦੇ ਉਹ ਜਿੰਨਾ ਖਜ਼ਾਨਾ ਉਹਨਾਂ ਨੂੰ ਚਾਹੀਦਾ ਉਹ ਲੈ ਲੈਣ।
ਕਹਿ ਸਭ ਧਨ ਕੋ ਲੀਜੈ ਦੇਸ਼।
ਜਾਂ ਸਾਰਾ ਲੈਣਾ ਜਾਂ ਕੋਈ ਪੂਰਾ ਦੇਸ਼ ਲੈਣਾ, ਇਹੋ ਜਿਹਾ ਦੇਸ਼ ਵੀ ਇਸ ਧਨ ਦੇ ਬਦਲੇ ਜਿੰਨਾ ਦੇਸ਼ ਉਹ ਚਾਹੁੰਦੇ ਆ ਮੈਂ ਉਹਨਾਂ ਦੇ ਅਧੀਨ ਕਰ ਦਿਆਂ।
ਚਾਹੋ ਤੁਸੀਂ ਜਹੇ ਲਿਹੋ ਅਸ਼ੀਸ਼।
ਚਾਹੇ ਹੁਣ ਮੂਲ ਲੈ ਲੈਣ, ਚਾਹੇ ਇਹਦੇ ਤੇ ਲੱਗਣ ਵਾਲਾ ਉੱਪਰਲਾ ਜਿੰਨੀ ਉਹ ਆਮਦਨ ਚਾਹੁੰਦੇ ਆ ਉਹ ਲੈ ਲੈਣ।
ਦੇਣਦਾਰ ਮੈਂ ਰਾਵਰ ਇਹੋ।
ਇਹ ਬੇਨਤੀ ਕਰਿਓ ਵੀ ਮੈਂ ਉਹਨਾਂ ਦਾ ਦੇਣਦਾਰ ਹਾਂ, ਜਦੋਂ ਹੁਕਮ ਕਰਨਗੇ ਮੈਂ ਹਾਜ਼ਰ ਹੋ ਜਾਵਾਂਗਾ। ਹਾਂਜੀ,
ਜਹ ਜਬ ਚਾਹੋ ਤਹ ਤਬ ਲਿਹੋ।
ਜਿੱਥੇ ਚਾਹਣ ਉੱਥੇ ਹੀ ਉਹ ਲੈ ਸਕਦੇ ਆ ਜਿੱਥੇ ਵੀ ਚਾਹਣ। ਪਾਤਸ਼ਾਹ ਜਦੋਂ ਅੱਗੇ ਕਥਾ ਆਵੇਗੀ ਦਮਦਮਾ ਸਾਹਿਬ ਨੂੰ ਗਏ ਅਤੇ ਬਰਾੜਾਂ ਨੇ ਤਨਖਾਹ ਮੰਗੀ। ਪਾਤਸ਼ਾਹ ਨੂੰ ਕਹਿੰਦੇ ਜੀ ਸਾਨੂੰ ਤਨਖਾਹ, ਗੁਰਦੇਵ ਕਹਿੰਦੇ ਚਲੋ ਆ ਜਾਓ। ਮਿੱਟੀ ਪੁੱਟੀ ਥੱਲਿਓ ਹੀ ਅਸ਼ਰਫੀਆਂ ਕੱਢ ਕੱਢ ਕੇ, ਉਹ ਸਾਰਾ ਖਜ਼ਾਨਾ ਸਤਿਗੁਰਾਂ ਦਾ ਹੀ ਹੈ, ਉਹ ਵੰਡਿਆ। ਫਿਰ ਜਦੋਂ ਗੁਰਦੇਵ ਜੀ ਹਜ਼ੂਰ ਸਾਹਿਬ ਗਏ ਹੈ, ਉੱਥੇ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ, ਉੱਥੇ ਗਏ, ਉੱਥੇ ਵੀ ਤਨਖਾਹਾਂ ਮੰਗੀਆਂ ਮਹਾਰਾਜ ਜੀ ਨੇ, ਢਾਲ ਭਰ ਭਰ ਕੇ ਉੱਥੋਂ ਹੀ ਖਜ਼ਾਨੇ 'ਚੋਂ, ਮਿੱਟੀ ਪੁੱਟੀ ਢਾਲ ਭਰ ਭਰ ਕੇ ਸਾਰਿਆਂ ਦੀਆਂ ਝੋਲੀਆਂ ਭਰੀਆਂ ਅਸ਼ਰਫੀਆਂ ਨਾਲ। ਬਾਅਦ 'ਚ ਉੱਥੇ ਕੁਝ ਮੁਸਲਮਾਨ ਉਹ ਭੱਜ ਕੇ ਵੇਖਣ ਵੀ ਇੱਥੋਂ ਖਜ਼ਾਨਾ ਉਹਨਾਂ ਨੇ ਪੁੱਟ ਪੁੱਟ ਕੇ ਵੰਡਿਆ, ਅਸੀਂ ਕੱਢੀਏ ਵੇਖਿਆ ਤਾਂ ਸਿਵਾਏ ਮਿੱਟੀ ਦੇ ਕੁਝ ਨਹੀਂ। ਤੋ ਇਹ ਕਹਿਣ ਲੱਗਾ ਵੀ ਜਿੱਥੇ ਗੁਰੂ ਸਾਹਿਬ ਨੂੰ ਲੋੜ ਹੋਵੇ ਉਹ ਵਰਤ ਸਕਦੇ ਆ, ਉਹਨਾਂ ਦਾ ਖਜ਼ਾਨਾ ਮੇਰੇ ਕੋਲ ਅਮਾਨਤ ਹੈ, ਮੈਂ ਉਹਨਾਂ ਦਾ ਦੇਣਦਾਰ ਹਾਂ।
ਹੱਸ ਕਰ ਸ਼੍ਰੀ ਪ੍ਰਭ ਗਿਰਾ ਅਲਾਈ।
ਜਦੋਂ ਫਕੀਰ ਨੇ ਗੱਲ ਸਾਰੀ ਦੱਸੀ ਨਾ ਸਤਿਗੁਰਾਂ ਨੂੰ, ਮਹਾਰਾਜ ਜੀ ਮੁਸਕਰਾਏ, ਮੁਸਕਰਾ ਕੇ ਕਲਗੀਧਰ ਜੀ ਬੋਲੇ,
ਭਲਾ ਫਕੀਰ ਭਲਾ ਸੁਣ ਸਾਈਂ।
ਮਹਾਰਾਜ ਜੀ ਕਹਿੰਦੇ ਭਲਾ ਫਕੀਰ ਜੀ, ਭਲਾ ਸਾਈਂ ਲੋਕ ਜੀ, ਭਲਾ
ਜਾਣ ਲੀਨ ਹਮ ਸਰਬ ਸੰਦੇਸਾ।
ਅਸੀਂ ਸਾਰਾ ਸੁਨੇਹਾ ਜਾਣ ਲਿਆ, ਜਿੱਥੋਂ ਆਇਆ ਜਿਵੇਂ ਆਇਆ ਤੁਹਾਡੇ ਤਾਈ ਉਹ ਅਸੀਂ ਸਭ ਜਾਣ ਲਿਆ।
ਸਮਝਿਓ ਪਾਛਲ ਪ੍ਰਥਮ ਅਸ਼ੇਸ਼ਾ,
ਪਿਛਲਾ ਵੀ ਸਮਝ ਲਿਆ ਤੇ ਅਗਲਾ ਵੀ ਸਮਝ ਲਿਆ।
ਸੁਣ ਫਕੀਰ ਹੋਏ ਦੀਨ ਬਖਾਨੈ,
ਫਕੀਰ ਸੁਣ ਕੇ ਹੱਥ ਜੋੜ ਕੇ ਫਿਰ ਬੋਲਿਆ,
ਜਾਹਰ ਕਰੋ ਜਥਾ ਹਮ ਜਾਣੈ।
ਮਹਾਰਾਜ ਤੁਸੀਂ ਤਾਂ ਜਾਣ ਲਿਆ, ਜਿਹੜਾ ਮੇਰੇ ਵਰਗਾ ਬੰਦਾ ਵਿੱਚ ਤੁਰਿਆ ਫਿਰਦਾ ਇਹਨੂੰ ਵੀ ਸਮਝਾ ਦਿਓ ਵੀ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਵੀ ਇਹ ਕੀ ਭਾਣਾ। ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਪ੍ਰਗਟ ਕਰਕੇ ਜਣਾ ਦਿਓ।
ਤਹਾਂ ਨਾ ਭੇਦ ਪਛਾਣਿਓ ਕੋਈ,
ਮੈਂ ਤਾਂ ਉੱਥੇ ਉਹ ਭੇਦ ਜਾਣਿਆ ਹੀ ਨਹੀਂ ਵੀ ਕੀ ਭੇਦ ਹੈ।
ਇਹਾਂ ਆਪ ਪਾਖੀ ਰੱਖ ਗੋਈ,
ਇੱਥੇ ਵੀ ਤੁਸੀਂ ਕਹਿਤਾ ਵੀ ਹਾਂ ਮੈਂ ਪਿਛਲਾ ਵੀ ਸਮਝ ਲਿਆ ਅਗਲਾ ਵੀ ਸਮਝ ਲਿਆ, ਮਹਾਰਾਜ ਕੀ ਪਿਛਲਾ ਤੇ ਕੀ ਅਗਲਾ ਵੀ ਮੈਨੂੰ ਤਾਂ ਸਮਝਾਓ। ਨਾ ਉੱਥੇ ਮੈਨੂੰ ਕੁਝ ਸਮਝ ਆਈ ਨਾ ਇੱਥੇ ਤੁਹਾਡੇ ਬਚਨਾਂ 'ਚੋਂ ਕੁਝ ਸਮਝ ਆਈ, ਮਹਾਰਾਜ ਮੇਰੇ ਖਾਨੇ 'ਚ ਵੀ ਬਿਠਾਓ ਵੀ ਮੈਂ ਜਿਹੜਾ ਇੱਧਰ ਉੱਧਰ ਆਪ ਜੀ ਦੀ ਸੇਵਾ ਕਰਦਾ ਫਿਰਦਾ ਮੈਨੂੰ ਤਾਂ ਪਤਾ ਲੱਗੇ ਵੀ ਇਹ ਕੀ ਭਾਣਾ। ਹਾਂਜੀ
ਤਹਾਂ ਖਾਬ ਸਮ ਕਛੂ ਨਾ ਜਾਣਾ,
ਉੱਥੇ ਵੀ ਮੈਨੂੰ ਸੁਪਨਾ ਜਿਹਾ ਹੀ ਲੱਗਾ ਵੀ ਸਮਝ ਨਹੀਂ ਆਈ ਵੀ ਕੀ ਭਾਣਾ ਵਰਤਿਆ।
ਕੁਛ ਮੇਰੋ ਬਸ ਚੱਲਿਓ ਨਾ ਸਿਆਣਾ,
ਮਹਾਰਾਜ ਨਾ ਮੇਰੀ ਉੱਥੇ ਕੋਈ ਸਿਆਣਪ ਚੱਲੀ, ਨਾ ਮੇਰਾ ਕੋਈ ਦਿਮਾਗ ਕੰਮ ਕੀਤਾ ਵੀ ਹੋਇਆ ਕੀ ਹੈ।
ਤੁਮ ਅਬ ਕਰੁਣਾ ਕਰ ਸਮਝਾਵੋ,
ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਸਾਰੀ ਗੱਲ ਸਮਝਾਓ।
ਕਹਾਂ ਬਾਤ ਇਹ ਸਕਲ ਬਤਾਵੋ,
ਮਹਾਰਾਜ ਇਹ ਸਾਰਾ ਭੇਦ ਕੀ ਹੈ ਇਹ ਭੇਦ ਆਪ ਜੀ ਖੋਲ ਕੇ ਦੱਸੋ ਗਰੀਬ ਨਵਾਜ।
ਬਿਨੈ ਸੁਨਤ ਸਤਿਗੁਰੂ ਉਚਾਰੀ,
ਮਹਾਰਾਜ ਜੀ ਨੇ ਜਦੋਂ ਫਕੀਰ ਜੀ ਦੀ ਬੇਨਤੀ ਸੁਣੀ ਸੁਣ ਕੇ ਬੋਲੇ,
ਪੁਰਖ ਉਦਤ ਸਤਿਦਰਵ ਸੋ ਨਾਰੀ।
ਮਹਾਰਾਜ ਜੀ ਕਹਿੰਦੇ ਉਹ ਜਿਹੜਾ ਤੂੰ ਪੁਰਖ ਵੇਖਿਆ ਸੀ ਉਹ ਸੀ ਸਮੁੰਦਰ। ਸਮੁੰਦਰ ਦੇ ਕਈ ਰੰਗ ਨੇ, ਜਿੱਧਰ ਵੇਖੀਏ ਸਮੁੰਦਰ ਦੇ ਕਈ ਰੰਗਾਂ ਦਾ ਤਾਂ ਸਮੁੰਦਰ ਹੀ ਹੁੰਦਾ ਨਾ। ਇਹ ਵੀ ਦੇਵ ਰੂਪ ਨੇ, ਸਾਰੀਆਂ ਸ਼ਕਤੀਆਂ ਨੇ। ਔਰ ਦੁਨੀਆਂ ਵਿੱਚ ਪੂਰੇ ਬ੍ਰਹਿਮੰਡ 'ਚ ਜਿੰਨੀਆਂ ਸ਼ਕਤੀਆਂ ਨੇ ਸਾਰੀਆਂ ਸ਼ਕਤੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਦਾਸੀਆਂ ਹਨ।
ਸਤਿ ਸ੍ਰੀ ਅਕਾਲ।
ਉਹ ਕਈ ਰੰਗਾਂ ਦਾ ਸੀ, ਸੱਪ ਵਲੇੜ ਸਮੁੰਦਰ 'ਚ ਕੋਈ ਥੋੜ੍ਹੇ ਸੱਪ ਸਲੂੰਗੇ ਆ, ਥੋੜ੍ਹੇ ਕਿੰਨੇ ਜੀਅ ਜੰਤ ਹੈ। ਕਹਿਣ ਲੱਗਾ ਵੀ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ ਕਿ ਉਹ ਸਮੁੰਦਰ ਸੀ। ਹਾਂਜੀ
ਦੂਜੀ ਗੋਦਾਵਰੀ ਸੋਦਾਰਾ,
ਜਿਹੜੀ ਉਹ ਨਾਲ ਤੂੰ ਹੋਰ ਇਸਤਰੀ ਵੇਖੀ ਸੀ ਜਿਹਦੇ ਸਰੀਰ ਤੇ ਮੱਛੀਆਂ ਡੱਡੂ ਕਈ ਕੁਝ ਜੀ ਜੰਤ, ਉਹ ਸਤਲੁਜ ਉਹ ਸਮੁੰਦਰ ਦੀ ਘਰਵਾਲੀ ਇਸ ਆਪਾਂ ਦਰਿਆ ਰੂਪ 'ਚ ਉਹਨੂੰ ਵਰਤਦੇ ਹਾਂ ਪਰ ਹੈ ਤਾਂ ਨਦੀ ਨਾ, ਕਹਿੰਦੇ ਆਪਾਂ ਦਰਿਆ ਹਾਂ ਪਰ ਉਹ ਸਮੁੰਦਰ ਦੀ ਤਾਂ ਘਰਵਾਲੀ, ਉਹਦੇ 'ਚ ਜਾ ਕੇ ਮਿਲਣਾ ਉਹਨੇ। ਇਸ ਕਰਕੇ ਕਹਿੰਦੇ ਉਹਦੀ ਦਾਰਾ ਤੇ ਦੂਸਰੀ ਜਿਹੜੀ ਇਸਤਰੀ ਦਾ ਉਹਨੇ ਜ਼ਿਕਰ ਕੀਤਾ ਵੀ 10,70,00,000 ਰੁਪਈਆ ਮੇਰੀ ਦੂਸਰੀ ਘਰਵਾਲੀ ਕੋਲ ਹੈ, ਉਹਦਾ ਨਾਮ ਹੈ ਗੋਦਾਵਰੀ, ਜੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਕੋਲੋਂ ਗੁਜ਼ਰਦੀ, ਜਿਸ ਦਾ ਜਲ ਰੋਜ਼ ਕਲਗੀਧਰ ਦੇ ਚਰਨ ਸਪਰਸ਼ ਕਰਦਾ। ਗੋਦਾਵਰੀ ਦਾ ਜਲ ਕਲਗੀਧਰ ਜੀ ਦੇ ਚਰਨ ਸਪਰਸ਼ ਕਰਦਾ ਰੋਜ਼। ਗੋਦਾਵਰੀ ਆਪ ਮਨ ਨੂੰ ਦਰਸ਼ਨ ਕਰਦੀ ਹੈ। ਗੁਰੂ ਸਵੇਰੇ ਅੰਮ੍ਰਿਤ ਵੇਲੇ ਉੱਥੋਂ ਪੁਜਾਰੀ ਸਿੰਘ ਜੀ ਦੇ ਸੇਵਾਦਾਰ ਜਾਂਦੇ ਤਖ਼ਤ ਸਾਹਿਬ ਦੇ, ਗਾਗਰੀਆ ਸਿੰਘ ਕਹਿੰਦੇ ਉਹਨਾਂ ਨੂੰ, ਅੰਮ੍ਰਿਤ ਵੇਲੇ ਗਾਗਰ ਭਰ ਕੇ ਅਰਦਾਸ ਕਰਕੇ ਸੰਗਤ ਵੀ ਬੇਨਤ ਜਾਂਦੀ, ਉਹ ਜਲ ਲੈ ਕੇ ਆਉਂਦੇ। ਉਸ ਜਲ ਨਾਲ ਮਹਾਰਾਜ ਜੀ ਦੇ ਤਖ਼ਤ ਸਾਹਿਬ ਦਾ ਜਿੱਥੇ ਉੱਪਰ ਸ਼ਸਤਰ ਪ੍ਰਕਾਸ਼ ਹੁੰਦੇ ਉਹਦਾ ਇਸ਼ਨਾਨ ਕਰਾਇਆ ਜਾਂਦਾ। ਤੋ ਉਹ ਗੋਦਾਵਰੀ ਵੀ ਮਹਾਰਾਜ ਜੀ ਦੱਸ ਰਿਹਾ ਵੀ ਉਹ ਜਿਹੜੀ ਗੋਦਾਵਰੀ ਉਹ ਦੂਸਰੀ ਘਰ ਵਾਲੀ ਆ ਸਮੁੰਦਰ ਦੀ।
ਤਿੰਨੋ ਸੁਨੇਹਾ ਤੋਹੇ ਉਚਾਰਾ,
ਉਹਨਾਂ ਨੇ ਤੈਨੂੰ ਸੁਨੇਹਾ ਦਿੱਤਾ ਹੈ,
ਸੋ ਲੇਖਾ ਹਮ ਸਮਝੈ ਸਾਰਾ,
ਜਿਹੜਾ ਹਿਸਾਬ ਕਿਤਾਬ ਉਹਨਾਂ ਨੇ ਸਮਝਾਇਆ ਉਹ ਅਸੀਂ ਸਾਰਾ ਸਮਝੇ ਹਾਂ।
ਦਰਬ ਇਕੱਤਰ ਜੋ ਧਰਿਓ ਉਦਾਰਾ,
ਜਿਹੜਾ ਪੈਸਾ ਧਨ ਅਸੀਂ ਪੂਰਵ ਜਨਮ ਚ ਉੱਥੇ ਰੱਖਿਆ ਸੀ ਉਹ ਵੀ ਆ ਇਸ ਜਨਮ ਦਾ ਵੀ ਰੱਖਿਆ ਹੋਇਆ।
ਸਿੱਖ ਪੁੱਤਰਾਂ ਕੋ ਲੈ ਹਮ ਦੇ ਹੈ,
ਸਮਾਂ ਆਉਣ ਤੇ ਜਦੋਂ ਖਾਲਸਾ ਪੰਥ 96 ਕਰੋੜ ਖਾਲਸਾ ਪੰਥ ਹੋਵੇਗਾ ਮੇਰਾ ਖਾਲਸਾ ਜੀ। ਇਹ ਪੰਥ ਦਾ ਟੀਚਾ ਹੈ ਕਿ ਗੁਰੂ ਖਾਲਸੇ ਪੰਥ ਦੀ ਫੌਜ 96 ਕਰੋੜ ਹੋਣੀ ਹੈ, ਕਿਉਂਕਿ 96 ਕਰੋੜ ਖਾਲਸਾ ਪੰਥ ਇਸ ਵੇਲੇ ਗੁਪਤ ਹੈ, ਸਮਾਂ ਆਉਣ ਤੇ ਪ੍ਰਗਟ ਹੋਣਾ 96 ਕਰੋੜ। ਉਦੋਂ ਕਹਿੰਦੇ ਸਾਰਾ ਖਜ਼ਾਨਾ ਅਸੀਂ ਆਪਣਿਆਂ ਸਿੱਖਾਂ ਪੁੱਤਰਾਂ ਨੂੰ ਲੈ ਕੇ ਦੇਣਾ। ਹਾਂਜੀ,
ਜਬ ਹੈ ਪੰਥ ਜਗ ਮਹਿ ਬਿਰਦੈ ਹੈ,
ਮੇਰਾ ਪੰਥ ਜਗੇਗਾ, ਜਗੈ ਸਿੰਘ ਜੋਧੇ ਧਰੇ ਨੀਲ ਭੇਸਾ, ਨਿਲੰਬਰੀ ਖਾਲਸਾ, ਨੀਲੇ ਰੰਗ ਦੇ ਬਾਣੇ ਪਾਏ ਹੋਏ, ਉੱਚੇ ਦੁਮਾਲੇ ਸਜਾਏ ਹੋਏ, ਚੰਦ ਤੋੜੇ ਚੱਕਰ ਲਾ ਕੇ ਫਰਲਿਆਂ ਵਾਲੇ, ਵੱਡੇ ਵੱਡੇ ਬਰਛੇ ਗਾਤਰੇ ਸ਼੍ਰੀ ਸਾਹਿਬਾਂ ਪਾ ਕੇ, ਜਦੋਂ ਇਹੋ ਜਿਹਾ ਪੰਥ ਮੇਰਾ ਖਾਲਸਾ ਪ੍ਰਗਟ ਹੋਵੇਗਾ,
ਰਾਜ ਕਰਨ ਕੀ ਲਾਇਕ ਹੋਵੇ ਹੈ,
ਉਸ ਵੇਲੇ ਮੇਰਾ ਪੰਥ ਰਾਜ ਕਰਨ ਦੇ ਲਾਇਕ ਹੋ ਜਾਵੇਗਾ।
ਅਵਨੀ ਤੇ ਦੁਸ਼ਟਨ ਕੇ ਖੋਵ ਹੈ,
ਆ ਸਾਰੀ ਧਰਤੀ ਤੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ ਮੇਰਾ ਪੰਥ, ਇੱਕ ਵੀ ਦੁਸ਼ਟ ਨਹੀਂ ਰਹਿਣ ਦੇਵੇਗਾ।
ਤਿੰਨ ਮਹਿ ਏਕ ਸਿੱਖ ਹੋਇ ਭਾਰ,
ਉਹਨਾਂ ਵਿੱਚੋਂ ਫਿਰ ਮੇਰਾ ਇੱਕ ਭਾਰੀ ਤੇ ਬਲੀ ਤਪਸਵੀ ਸਿੱਖ ਹੋਵੇਗਾ।
ਤਿਸ ਹੱਥੀ ਲੇਖਾ ਹੋਏ ਸਾਰਾ,
ਉਹਦੇ ਹੱਥੀ ਇਹ ਸਾਰਾ ਲੇਖਾ ਜੋਖਾ ਹੋਵੇਗਾ, ਇਹ ਜਿੰਨਾ ਧਨ ਹੈ ਉਹੀ ਵੰਡੇਗਾ ਸਾਰੇ ਪੰਥ ਨੂੰ।
ਸੋ ਲੇਵੈ ਨਿਜ ਮਾਤਾ ਸਹਿਤ,
ਉਹ ਆਪਣੀ ਮਾਤਾ ਦੇ ਸਹਿਤ ਲਵੇਗਾ।
ਸਮਝੈ ਗੇ ਲੇਖਾ ਹੈ ਮਹਿਤ,
ਬੜਾ ਵੱਡਾ ਹਿਸਾਬ ਕਿਤਾਬ ਬਣਨਾ ਹੈ ਉਹ ਆਪੇ ਸਮਝ ਲੈਣਗੇ ਸਮਾਂ ਆਉਣ ਤੇ।
ਇਸੀ ਹੇਤ ਦੁਵੈ ਬਾਰ ਉਚਾਰਾ,
ਇਸੇ ਕਰਕੇ ਦੋ ਵਾਰੀ ਉਚਾਰਿਆ ਸੀ, ਤੁਹਾਨੂੰ ਕਿਹਾ ਹੈ
ਭਲਾ ਭਲਾ ਜੀ ਜਾਣੇ ਉਹ ਸਾਰਾ।
ਜਦੋਂ ਫਕੀਰ ਨੇ ਕਿਹਾ, ਮਹਾਰਾਜ ਜੀ ਨੇ ਦੋ ਵਾਰੀ ਕਿਹਾ ਸੀ ਨਾ ਭਲਾ ਭਲਾ, ਕਹਿੰਦੇ ਤਾਂ ਤੈਨੂੰ ਦੋ ਵਾਰੀ ਕਿਹਾ ਅਸੀਂ।
ਹੈਗਾ ਸੱਚ ਫਕੀਰ ਹੈ ਸਾਈਂ,
ਐ ਫਕੀਰ ਇਹ ਸੱਚ ਹੈ,
ਸਭ ਹਮ ਸਮਝਿਓ ਜਥਾ ਬਤਾਈ,
ਜਿਵੇਂ ਤੂੰ ਦੱਸਿਆ ਸੀ ਸਾਰਾ ਸਮਝ ਗਿਆ ਤੇ ਥੋੜਾ ਭੇਦ ਤੈਨੂੰ ਵੀ ਦੱਸ ਦਿੱਤਾ।
ਸੁਨਤ ਫਕੀਰ ਝੁਕਿਓ ਕਰ ਨਮੋ,
ਮਹਾਰਾਜ ਜੀ ਦੇ ਬਚਨ ਸੁਣ ਕੇ ਫਕੀਰ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਝੁਕ ਕੇ ਮੱਥਾ ਟੇਕਿਆ।
ਭੂਜਨ ਹੇਤ ਕਹਿਓ ਤੇ ਸਮੋ,
ਤੇ ਹੱਥ ਜੋੜ ਕੇ ਪੁੱਛਣ ਲੱਗਾ,
ਮੋ ਕਹੋ ਲਾਭ ਕਹਾਂ ਕਛ ਹੋਵਾ।
ਮਹਾਰਾਜ ਜੀ ਉਹ ਸਮਾਂ ਕਦੋਂ ਆਵੇਗਾ ਇੱਦਾਂ ਦਾ, ਤੇ ਮਹਾਰਾਜ ਵੀ ਮੈਨੂੰ ਵੀ ਕੋਈ ਲਾਭ ਮਿਲੂ ਵਿੱਚ। ਹਾਂਜੀ,
ਦਰਸ਼ਨ ਰਾਵਰ ਕੋ ਬਰ ਜੋਵਾ,
ਮਹਾਰਾਜ ਤੁਹਾਡੇ ਦਰਸ਼ਨ ਪ੍ਰਾਪਤ ਕੀਤੇ ਆ, ਇਹਦਾ ਲਾਭ ਕਿਤੇ ਮੈਨੂੰ ਵੀ ਮਿਲੇਗਾ। ਹਾਂਜੀ,
ਸ਼੍ਰੀ ਕਲਗੀਧਰ ਤਬ ਮੁਸਕਾਏ,
ਮਹਾਰਾਜ ਜੀ ਮੁਸਕੁਰਾਏ ਤੇ ਕਲਗੀਧਰ ਜੀ ਬੋਲੇ,
ਪੰਥ ਬਿਕੈ ਤੁਮ ਉਪਜੋ ਆਏ।
ਮਹਾਰਾਜ ਜੀ ਕਹਿੰਦੇ ਫਕੀਰ ਜੀ ਤੁਸੀਂ ਵੀ ਪੰਥ ਵਿੱਚ ਸਿੱਖਾਂ ਦੇ ਘਰ ਜਨਮੋਗੇ, ਉਸ ਵੇਲੇ ਦਾ ਸਮਾਂ ਤੁਸੀਂ ਵੀ ਵੇਖ ਲਓਗੇ।
ਤੁਮ ਪੀ ਤਪ ਕੋ ਫਲ ਹੋਏ ਜੇਤਾ,
ਤੁਸੀਂ ਵੀ ਤਪ ਕੀਤਾ ਤਪ ਦਾ ਫਲ, ਕਿਉਂਕਿ ਮੇਰੇ ਸਿੱਖਾਂ ਦੇ ਘਰ ਜਨਮ ਲੈਣ ਲਈ ਤਪ ਕਰਨਾ ਪੈਂਦਾ, ਉਹ ਤਪ ਤੁਸੀਂ ਕੀਤਾ ਹੋਇਆ ਤੇ ਤੁਹਾਨੂੰ ਮੇਰੇ ਸਿੱਖਾਂ ਦੇ ਘਰ ਜਨਮ ਪ੍ਰਾਪਤ ਹੋਵੇਗਾ।
ਭੋਗ ਭੋਗ ਹਰਖ ਕਰ ਦਿੱਤਾ,
ਔਰ ਤੁਹਾਨੂੰ ਵੀ ਹਰਖ ਤੇ ਖੁਸ਼ੀ ਤੇ ਖੇੜਾ ਪ੍ਰਾਪਤ ਹੋਵੇਗਾ, ਰਾਜ ਭਾਗ ਤੁਸੀਂ ਵੀ ਭੋਗੋਗੇ, ਸਾਡੇ ਦਰਸ਼ਨਾਂ ਦਾ ਇਹ ਫਲ ਤੁਹਾਨੂੰ ਪ੍ਰਾਪਤ ਹੋਵੇਗਾ।
ਕਰੋ ਰਾਜ ਕੋ ਲੇ ਕਰ ਧਰਨੀ,
ਧਰਤੀ ਦਾ ਰਾਜ ਤੁਹਾਨੂੰ ਵੀ ਮਿਲ ਜਾਏਗਾ, ਇੱਕ ਇਲਾਕੇ ਦਾ ਤੁਸੀਂ ਵੀ ਰਾਜੇ ਬਣੋਗੇ।
ਜਿਸ ਪ੍ਰਕਾਰ ਕੀ ਨਸ ਕਰਨੀ,
ਜਿਉਂ ਜੀ ਤੁਸੀਂ ਕਰਨੀ ਕੀਤੀ ਆ ਇਹਦਾ ਫਲ ਵੀ ਤੁਹਾਨੂੰ ਪ੍ਰਾਪਤ ਹੋਵੇਗਾ।
ਕਿਰਪਾ ਦ੍ਰਿਸ਼ਟ ਕੇ ਜਾਨ ਫਕੀਰ,
ਮਹਾਰਾਜ ਜੀ ਦੇ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਫਕੀਰ ਨੇ ਜਾਣੀ।
ਹੁਣ ਬੋਲਿਓ ਜੁਤ ਬਿਨੈ ਗਹੀਰ,
ਹੱਥ ਜੋੜ ਕੇ ਫਿਰ ਬੇਨਤੀ ਕਰਦਿਆਂ, ਬੜੀ ਗਹਿਰੀ ਬੇਨਤੀ ਕਰਦਿਆਂ ਬੋਲਿਆ,
ਭਉ ਜਲ ਤੇ ਪ੍ਰਭ ਹਮੈ ਬਚਾਵੋ।
ਕਹਿਣ ਲੱਗਾ ਪਾਤਸ਼ਾਹ ਇਹ ਭਉ ਜਲ ਤੋਂ ਮੈਨੂੰ ਬਚਾ ਲੋ, ਇਸ ਭਵ ਸਾਗਰ ਤੋਂ ਮੈਨੂੰ ਬਚਾ ਲਓ।
ਭੋਗ ਰੋਗ ਮਹਿ ਨਾਹਨ ਪਾਵੋ,
ਮਹਾਰਾਜ ਮੈਨੂੰ ਨੀ ਜਨਮ ਚਾਹੀਦਾ, ਮੈਂ ਭੋਗ ਰੋਗ ਤੋਂ ਬਚਣਾ ਚਾਹੁੰਦਾ, ਮੈਂ ਨੀ ਕੋਈ ਰਾਜ ਭੋਗਣੇ, ਮੈਂ ਨੀ ਕੋਈ ਧਰਤੀ ਦਾ ਰਾਜ ਕਰਨਾ। ਪਾਤਸ਼ਾਹ ਕਿਰਪਾ ਕਰੋ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਇਸ ਭਾਵ ਸਾਗਰ ਤੋਂ ਤਾਰ ਦਿਓ ਮਹਾਰਾਜ, ਇਹ ਮੇਰੀ ਬੇਨਤੀ ਹੈ।
ਸੱਚ ਹੱਕ ਸੋ ਮਹਿ ਮਿਲਾਵੋ।
ਮੈਨੂੰ ਜੋ ਸੱਚ ਹੈ, ਜੋ ਹੱਕ ਹੈ ਪਰਮੇਸ਼ਰ, ਉਹਦੇ ਸਰੂਪ ਚ ਮਿਲਾ ਕੇ ਭੇਦ ਕਰ ਦਿਓ ਮਹਾਰਾਜ, ਤਾਂ ਜੋ ਮੁੜ ਕੇ ਨਾ ਆਉਣਾ ਪਵੇ। ਬਹੁਰ ਹਮ ਕਾਹੇ ਆਵਹਿਗੇ, ਬਹੁਰ ਹਮ ਕਾਹੇ ਆਵਹਿਗੇ, ਆਵਣ ਜਾਣਾ ਹੁਕਮ ਤਿਸੀ ਕਾ, ਹੁਕਮ ਬੂਝ ਸਮਾਵਹਿਗੇ। ਮਹਾਰਾਜ ਮੁੜ ਨਾ ਆਉਣਾ ਪਵੇ, ਬਹੁਰ ਨਾ ਭਵਜਲ ਫੇਰਾ, ਮਹਾਰਾਜ ਐਸੀ ਦਇਆ ਕਰ ਦਿਓ।
ਜਿਸ ਤੇ ਆਵਾ ਗਵਣ ਮਿਟਾਵੋ।
ਜਿਹਦੇ ਨਾਲ ਮੇਰਾ ਆਵਾ ਗੌਣ ਮਿਟ ਜਾਏ ਮਹਾਰਾਜ, ਜਨਮ ਮਰਨ ਦੀ ਪੀੜਾ ਬੜੀ ਭਿਆਨਕ ਹੈ। ਜੇ ਰਾਜ ਮਿਲਦਾ ਭੋਗ ਮਿਲਦੇ ਹੈ, ਤੇ ਭੋਗਾਂ ਤੋਂ ਰੋਗ ਵੀ ਪ੍ਰਾਪਤ ਹੁੰਦੇ ਹੈ। ਭੋਗੰ ਤਾਂ ਰੋਗੰ, ਜੇ ਭੋਗ ਨੇ ਤਾਂ ਰੋਗ ਵੀ ਨੇ, ਸੰਸਾਰ ਦੇ ਦੁੱਖ ਵੀ ਨੇ। ਮਹਾਰਾਜ ਮੈਨੂੰ ਇਹ ਦੁੱਖ ਵੇਖਣ ਲਈ ਦੁਬਾਰਾ ਨਾ ਭੇਜਿਓ, ਕਿਰਪਾ ਕਰੋ, ਮੇਰਾ ਜਨਮ ਮਰਨ ਨਿਵਾਰ ਦਿਓ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ, ਮਨ ਮਿਸ਼ਟ ਹਰ ਹਰ ਰੰਗ। ਮਹਾਰਾਜ ਕਿਰਪਾ ਕਰਕੇ ਮੇਰਾ ਜਨਮ ਮਰਨ ਨਿਵਾਰ ਦਿਓ।
ਸੁਨ ਸ਼੍ਰੀ ਮੁਖ ਤੇ ਮਾਲਕ ਬੋਲੇ।
ਜਦੋਂ ਫਕੀਰ ਨੇ ਬੇਨਤੀ ਕੀਤੀ, ਮਾਲਕ ਜੀ ਬੋਲੇ, ਕਲਗੀਧਰ ਜੀ ਬੋਲੇ,
ਸਾਈ ਜੀ ਪ੍ਰਭ ਪੂਰਾ ਤੋਲੇ।
ਮਹਾਰਾਜ ਜੀ ਕਹਿੰਦੇ, ਸਾਈ ਜੀ ਰੱਬ ਤੋਲ ਪੂਰਾ ਤੋਲਦਾ, ਉਹ ਇਨਸਾਫ ਕਰਦਾ, ਬੇਨਿਆਈ ਨਹੀਂ ਕਰਦਾ, ਰੱਬ ਪੂਰਾ ਤੋਲ ਤੋਲਦਾ।
ਦੋਹਰਾ ਭਾਣਾ ਹੈ ਇਸ ਰੀਤ ਕੋ, ਕਿਸ ਬਿਧ ਮਿਟੈ ਨਾ ਕੋਈ।
ਇਸੇ ਰੀਤੀ ਦਾ ਭਾਣਾ ਹੈ, ਇਹ ਮਿਟ ਨਹੀਂ ਸਕਦਾ।
ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ।
ਸਭ ਕੁਝ ਹੁਕਮ ਦੇ ਅੰਦਰ ਆ, ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਜੋ ਕੁਝ ਵਰਤ ਰਿਹਾ ਸਭ ਕੁਝ ਉਹਦੇ ਹੁਕਮ ਅੰਦਰ ਹੈ।
ਤਲ ਤ੍ਰੀਮਤ ਉਪਰ ਮਰਦ, ਦੋਨੋਂ ਕੇ ਦਰ ਜੋਏ।
ਮਹਾਰਾਜ ਜੀ ਕਹਿੰਦੇ ਆ, ਥੱਲੇ ਤ੍ਰੀਮਤ ਧਰਤੀ ਹੈ, ਤੇ ਨਰ ਉੱਤੇ ਆਕਾਸ਼ ਹੈ, ਇਹਦੇ ਵਿਚਕਾਰ ਜਿਹੜੇ ਜੀ ਹੈ ਉਹ ਆਉਂਦੇ ਜਾਂਦੇ ਆ, ਪਰਮੇਸ਼ਰ ਦੇ ਹੁਕਮ ਚ ਜੰਮਦੇ ਮਰਦੇ ਹਨ।
ਫੈਸਲ ਦੀਦਮ ਚਸ਼ਮ ਸਭ, ਸਾਬਤ ਰਹਿ ਨ ਕੋਈ।
ਜਿਹੜਾ ਇਹਨਾਂ ਦੋਹਾਂ ਪੁੜਾਂ ਵਿੱਚ ਆਇਆ ਨਾ, ਇਹ ਦੋ ਪੁੜ ਨੇ, ਧਰਤੀ ਤੇ ਆਕਾਸ਼, ਜਿਹਦਾ ਜਿਹੜਾ ਇਹਦੇ ਵਿੱਚ ਆ ਗਿਆ ਉਹ ਦਰੜਿਆ ਜਾਣਾ। ਇਹ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ। ਪਰ ਹਾਂ, ਦੋ ਪੁੜ ਚੱਲਦੇ ਹੋਣ ਤੇ ਵਿਚਕਾਰ ਕਿੱਲੀ ਨਾਲ ਜਿਹੜੇ ਦਾਣੇ ਲੱਗੇ ਰਹਿੰਦੇ ਉਹ ਬਚ ਜਾਂਦੇ ਹੈ। ਇਹ ਸੰਸਾਰ, ਆ ਧਰਤੀ ਤੇ ਆਕਾਸ਼, ਇਹ ਦੋ ਪੁੜ ਨੇ, ਵਿੱਚ ਜੀਵ ਸਾਰੇ ਦਰੜੇ ਜਾ ਰਹੇ ਹੈ, ਜਿਹੜੇ ਪਰਮੇਸ਼ਰ ਦੇ ਨਾਮ ਰੂਪੀ ਕਿੱਲੀ ਨਾਲ ਲੱਗੇ ਰਹਿੰਦੇ। ਫਕੀਰ ਜੀ, ਉਹ ਦਾਣਿਆਂ ਵਾਂਗੂ ਚੱਬੇ ਨਹੀਂ ਜਾਂਦੇ, ਉਹ ਪਰਮੇਸ਼ਰ ਦੇ ਚਰਨਾਂ 'ਚ ਸਦਾ ਭੇਦ ਰਹਿੰਦੇ ਹੈ। ਜਿਹੜੇ ਨਾਮ ਦਾ ਆਸਰਾ ਛੱਡ ਦਿੰਦੇ ਆ, ਪਰਮੇਸ਼ਰ ਦੇ ਭਜਨ ਤੋਂ ਬਿਰਵੇ ਹੋ ਜਾਂਦੇ ਆ, ਉਹ ਇਹਨਾਂ ਪੁੜਾਂ ਥੱਲੇ ਦੜੇ ਜਾਂਦੇ ਆ, ਜੰਮਣ ਮਰਨ ਦੇ ਚੱਕਰਾਂ 'ਚ ਪਏ ਰਹਿੰਦੇ ਆ। ਹਾਂਜੀ,
ਸੁਣ ਕਲਗੀਧਰ ਕੇ ਬਚਨ, ਖੁਸ਼ੀ ਭਇਓ ਮਨ ਮਾਹੇ।
ਮਹਾਰਾਜ ਕਲਗੀਧਰ ਜੀ ਦੇ ਬਚਨ ਸੁਣ ਕੇ ਫਕੀਰ ਜੀ ਸਮਝ ਗਏ ਵੀ ਜੇ ਜੰਮਣ ਮਰਨ ਤੋਂ ਰਹਿਤ ਹੋਣਾ ਤੇ ਭਜਨ ਕਰੋ। ਮਹਾਰਾਜ ਜੀ ਦੇ ਕਹਿਣ ਦਾ ਪ੍ਰਯੋਜਨ ਹੀ ਇਹ ਸੀ ਵੀ ਭਜਨ ਕਰੋ, ਨਾਮ ਸਿਮਰੋ, ਜਿੰਨਾ ਭਜਨ ਕਰੋਗੇ ਨਾਮ ਨਾਮੀ 'ਚ ਲੈ ਜਾਏਗਾ, ਜਿੱਥੇ ਨਾਮੀ ਵੱਸਦਾ, ਨਾਮ ਉੱਥੇ ਲੈ ਜਾਏਗਾ ਜਿੱਥੇ ਨਾਮੀ ਦਾ ਨਿਵਾਸ ਹੈ। ਅਤੇ ਜਿਹੜੇ ਨਾਮੀ ਵਿੱਚ ਜਾ ਕੇ ਭੇਦ ਹੋ ਜਾਂਦੇ, ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਪੈਂਦਾ। ਹਾਂਜੀ,
ਜਿਤ ਇੱਛਾ ਤਿਤ ਕੋ ਗਯੋ, ਗੁਰ ਦਰਸ਼ਨ ਕੋ ਚਾਹੇ।
ਫਕੀਰ ਸੀ, ਇਹੋ ਜਿਹੇ ਮੌਜੀ ਫਕੀਰ ਹੁੰਦੇ ਆ, ਕੁਝ ਸਮਾਂ ਮਹਾਰਾਜ ਜੀ ਕੋਲ ਰਹਿ ਕੇ ਉੱਥੋਂ ਵਿਦਾ ਹੋ ਗਿਆ, ਮੁੜ ਕੇ ਨਹੀਂ ਆਇਆ, ਕਿੱਧਰ ਚਲਾ ਗਿਆ, ਪਰ ਮਨ ਵਿੱਚ ਗੁਰੂ ਦਰਸ਼ਨਾਂ ਦੀ ਚਾਹ ਸੀ ਉਹਦੇ, ਔਰ ਗੁਰੂ ਸਾਹਿਬ ਕੋਲੋਂ ਵਿਦਾ ਹੋ ਕੇ ਚਲਾ ਗਿਆ। ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਕਵੀ ਜਨ ਬੈਠੇ ਹੈ, ਅਤੇ ਕਵੀਆਂ ਦੀ ਵਾਰਤਾ ਮਹਾਰਾਜ ਜੀ ਦੇ ਨਾਲ ਚੱਲ ਰਹੀ ਹੈ। ਕਵੀ ਕੋਈ ਸਵਾਲ ਕਰਦੇ ਹੈ, ਸਾਹਿਬ ਉਹਨਾਂ ਦਾ ਜਵਾਬ ਦੇ ਰਹੇ ਨੇ। ਉਹ ਸੂਖਸ਼ਮ ਕਥਾ ਹੈ, ਅਗਲਿਆਂ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ